ਸੰਗਤ ਦੇ ਬਖਸ਼ੇ ਨੂੰ ਗੁਰੂ ਸਾਹਿਬ ਵੀ ਬਖਸ਼ ਦਿੰਦੇ ਹਨ।
ਹਰ ਕੇ ਨਾਮ ਕੀ ਮਨ ਰੂਚੇ, ਕੋਟ ਸਾਧ ਆਨੰਦ ਪੂਰਨ, ਜਲਤ ਛਾਤੀ ਬੋਚੇ।
ਅੱਜ ਦੇ ਇਸ ਰੂਹਾਨੀ ਸਤਸੰਗ ਲਈ ਗੁਰੂ ਸਾਹਿਬਾਂ ਨੇ ਜੋ ਸ਼ਬਦ ਬਖਸ਼ਿਸ਼ ਕੀਤਾ ਹੈ ਉਹ ਹੈ ਚਰਨ ਧੂੜ। ਹਰ ਕੇ ਨਾਮ ਕੀ ਮਨ ਰੁਚੈ, ਇਹ ਮਨ ਦੀ ਰੁਚੀ ਅਗਰ ਹਰੀ ਦੇ ਨਾਮ ਦੇ ਨਾਲ ਹੋ ਜਾਵੇ, ਇਸ ਵਕਤ ਇਸ ਦੀ ਰੁਚੀ ਜਗਤ ਦੇ ਵਿੱਚ ਜੜ ਵਸਤੂਆਂ ਦੇ ਨਾਲ ਔਰ ਸੰਬੰਧਾਂ ਦੇ ਵਿੱਚ ਹੈ। ਕਹਿੰਦੇ ਨੇ ਅਗਰ ਇਹ ਭਾਵਨਾ ਪਲਟ ਜਾਏ, ਇਹ ਰੁਚੀ ਪਲਟ ਜਾਏ, ਨਾਮ ਦੀ ਪ੍ਰਤੀ ਰੁਚੀ ਹੋ ਜਾਏ, ਆਸਕਤੀ ਹੋ ਜਾਏ, ਕਹਿੰਦੇ ਨੇ ਕੋਟ ਸ਼ਾਂਤ, ਕਰੋੜਾਂ ਹੀ ਸ਼ਾਂਤੀਆਂ ਮਿਲ ਜਾਂਦੀਆਂ ਨੇ। ਕਦੋਂ? ਜਦੋਂ ਇਹ ਮਨ ਨਿਸ਼ਚਲ ਹੋ ਜਾਂਦਾ ਹੈ, ਆਨੰਦ ਪੂਰਨ, ਪੂਰਨ ਆਨੰਦ ਦੀ ਅਵਸਥਾ ਪ੍ਰਾਪਤ ਹੁੰਦੀ ਹੈ। ਇਹਨਾਂ ਤਿੰਨਾਂ ਲੋਕਾਂ ਦੇ ਵਿੱਚ ਪੂਰਨ ਆਨੰਦ ਹੈ ਹੀ ਨਹੀਂ। ਜਿਹਨਾਂ ਨੂੰ ਅਸੀਂ ਸੁੱਖ ਔਰ ਆਨੰਦ ਕਹਿ ਕਰਕੇ ਇਕੱਤ੍ਰਿਤ ਕਰ ਰਹੇ ਹਾਂ, ਇਹਨਾਂ ਦਾ ਅੰਤ ਸਿਰਫ ਦੁੱਖ, ਦੁੱਖ ਔਰ ਦੁੱਖ ਹੈ, ਹੋਰ ਕੁਛ ਵੀ ਨਹੀਂ ਹੈ। ਤਾਂ ਗੁਰੂ ਸਾਹਿਬ ਉਪਦੇਸ਼ ਕਰਦੇ ਨੇ ਅੱਜ ਦੇ ਇਸ ਮਜ਼ਮੂਨ ਦੇ ਵਿੱਚ, ਜਿਸ ਨੂੰ ਚਰਨ ਧੂੜ ਕਹਿ ਕਰਕੇ ਗੁਰੂ ਸਾਹਿਬਾਂ ਨੇ ਪੁਕਾਰਿਆ ਹੈ। ਚਰਨ ਧੂੜ ਤੇਰੇ ਜਨ ਕੀ ਹੋਵਾਂ, ਤੇਰੇ ਦਰਸ਼ਨ ਕੋ ਬਲ ਜਾਏ। ਗੁਰੂ ਸਾਹਿਬ ਉਪਦੇਸ਼ ਕਰਦੇ ਹਨ ਕਿ ਤੇਰੇ ਜਨ ਜਿਹੜੇ ਨੇ, ਕਿਹੜੇ ਜਨ ਜਿਨ੍ਹਾਂ ਦੀ ਰੁਚੀ ਉਸ ਪਰਮਾਤਮਾ ਦੇ ਪ੍ਰਤੀ ਹੋ ਗਈ, ਉਸ ਦੇ ਨਾਲ ਪਿਆਰ ਹੋ ਗਿਆ, ਯਾਨੀ ਕਿ ਨਾਮ ਦੇ ਨਾਲ ਜੁੜ ਗਏ, ਉਹਨਾਂ ਦੀ ਧੂੜ ਬਣ ਜਾਵਾਂ ਔਰ ਤੇਰੇ ਦਰਸ਼ਨਾਂ ਤੇ ਕੁਰਬਾਨ ਚਲੀ ਜਾਵਾਂ। ਇਹ ਜੀਵਾਤਮਾ ਦੀ ਫਰਿਆਦ ਹੈ ਇੱਕ ਤਰੀਕੇ ਦੇ ਨਾਲ, ਪਰ ਇਹ ਵਿਚਾਰ ਕਰਨ ਵਾਲੀ ਗੱਲ ਹੈ ਕਿ ਚਰਨ ਧੂੜ ਕਿਹੜੀ ਹੈ। ਜਿਹੜੀ ਚਰਨ ਧੂੜ ਇਸ ਜਗਤ ਦੇ ਵਿੱਚ ਅਸੀਂ ਅਰਥ ਲੈ ਕਰਕੇ ਬੈਠੇ ਹਾਂ, ਇਸ ਧੂੜ ਦੇ ਨਾਲ ਅੱਜ ਤੱਕ ਕਿਸੇ ਦਾ ਉਧਾਰ ਨਹੀਂ ਹੋਇਆ। ਇਹ ਸਾਰਾ ਭਰਮ ਹੈ, ਕਿਸਨੇ ਫੈਲਾਇਆ? ਮਨ ਨੇ। ਇਹ ਜਿਤਨੇ ਵੀ ਬਾਣੀ ਦੇ ਵਿੱਚ ਚਰਨ ਧੂੜ ਦੇ ਮਤਲਬ ਸ਼ਬਦ ਉਚਾਰੇ ਗਏ ਨੇ ਔਰ ਮਸਤਕ ਦੇ ਨਾਲ ਲਾਣ ਦੀ ਗੱਲ ਕਹੀ ਗਈ ਹੈ, ਇਹ ਵਿਚਾਰ ਕਰਨ ਵਾਲੀ ਗੱਲ ਹੈ। ਉਹਦੇ ਨਾਲ ਕੁਝ ਲਫ਼ਜ਼ ਇਹ ਵੀ ਇਸਤੇਮਾਲ ਕੀਤੇ ਗਏ ਨੇ, ਵੱਡ ਭਾਗੀ, ਪੂਰਨ ਕਰਮ, ਤੁਰ ਮਸਤਕ ਲਿਖੇ ਲਲਾਟ। ਇਹ ਤਿੰਨ ਸ਼ਬਦਾਂ ਦੀ ਪਰਮਾਰ ਹੈ ਇਸ ਚਰਨ ਧੂੜ ਦੇ ਨਾਲ ਇਹਨਾਂ ਤੁਕਾਂ ਦੇ ਵਿੱਚ ਇਸਤੇਮਾਲ ਕੀਤਾ। ਤੇ ਹੁਣ ਵਿਚਾਰ ਕਰਨਾ ਚਾਹੀਦਾ ਹੈ ਕਿ ਜਿਹੜੀ ਚਰਨ ਧੂੜ ਦਾ ਅਰਥ ਅਸੀਂ ਲੈ ਕਰਕੇ ਬੈਠੇ ਹਾਂ, ਚਰਨ ਕਿਆ ਹੈ? ਗੁਰੂ ਸਾਹਿਬ ਜਾਂ ਉਹਨਾਂ ਦੇ ਸ਼ਿਸ਼ ਜਿਹੜੇ ਕਿ ਪੂਰਨ ਹੋ ਗਏ, ਉਹਨਾਂ ਦੇ ਚਰਨ ਔਰ ਉਹਨਾਂ ਦੇ ਨਾਲ ਲੱਗੀ ਹੋਈ ਰੇਣ, ਯਾਨੀ ਕਿ ਮਿੱਟੀ, ਇਸ ਨੂੰ ਚਰਨ ਧੂੜ ਕਹਿ ਕਰਕੇ ਇਸ ਜਗਤ ਦੇ ਵਿੱਚ ਇਹ ਅਰਥ ਕੱਢ ਕੇ ਅਸੀਂ ਕੀ ਕਰਦੇ ਹਾਂ? ਉੱਥੇ ਮੱਥਾ ਟੇਕਦੇ ਹਾਂ। ਯਾਨੀ ਵਿਚਾਰ ਕਰਕੇ ਦੇਖੋ, ਜਿਸ ਜਗ੍ਹਾ ਤੋਂ ਇਹ ਜਨ ਨਿਕਲ ਗਏ, ਉਸ ਜਗ੍ਹਾ ਤੋਂ ਅਸੀਂ ਧੂੜ ਯਾਨੀ ਕਿ ਮਿੱਟੀ ਇਕੱਤ੍ਰਿਤ ਕਰ ਸਕਦੇ ਹਾਂ, ਤੇ ਕਿਆ ਅਸੀਂ ਵੱਡੇ ਭਾਗਿਆਂ ਵਾਲੇ ਹੋ ਗਏ? ਉਹ ਕਿਆ ਇਸ ਦੇ ਨਾਲ ਸਾਨੂੰ ਮੁਕਤੀ ਮਿਲ ਜਾਏਗੀ? ਅੱਜ ਤੱਕ ਕਿਸੇ ਨੂੰ ਇਸ ਤਰੀਕੇ ਦੇ ਨਾਲ ਮੁਕਤੀ ਨਹੀਂ ਮਿਲੀ। ਇਹ ਮਿੱਟੀ ਹੈ ਔਰ ਮਿੱਟੀ ਹੀ ਰਹੇਗੀ। ਅਗਰ ਇਹ ਮਿੱਟੀ ਅਗਰ ਅਸੀਂ ਮੂੰਹ ਤੇ ਮਲ ਲਈ, ਤੇ ਮਲਣ ਦੇ ਬਾਅਦ ਸ਼ੀਸ਼ੇ 'ਚ ਆਪਣੀ ਸ਼ਕਲ ਅਸੀਂ ਵੇਖ ਸਕਦੇ ਹਾਂ ਕਿ ਕਿਤਨੀ ਕੁ ਸੁੰਦਰ ਹੋਰ ਹੋ ਗਈ ਹੈ। ਹੁਣ ਵਿਚਾਰ ਕਰਕੇ ਦੇਖ ਲਓ, ਅਗਰ ਇਹ ਸ਼ਕਲ ਨੂੰ ਹੀ ਮਤਲਬ ਇਸਨੇ ਕਰੂਪ ਕਰ ਦਿੱਤਾ, ਤੇ ਇਹ ਆਤਮਾ ਨੂੰ ਕਿਸ ਤਰੀਕੇ ਦੇ ਨਾਲ ਨਿਮਾਣੀ ਦੀਨ ਜਾਂ ਕਿ ਉਜਵਲ ਕਰ ਦੇਗਾ, ਉਸ ਪਰਮਾਤਮਾ ਦੀ ਦਰਗਾਹ ਦੇ ਵਿੱਚ ਮਿਲਣ ਦੇ ਕਾਬਿਲ ਬਣਾ ਦੇਗੀ ਇਹ ਮਿੱਟੀ। ਸੋ ਗੁਰੂ ਸਾਹਿਬ ਉਪਦੇਸ਼ ਕਰਦੇ ਨੇ ਕਿ ਰੂਹਾਨੀਅਤ ਦਾ ਜਿਹੜਾ ਵਿਸ਼ੇ ਹੈ ਚਰਨ ਧੂੜ ਦਾ, ਇਸ ਚਰਨ ਧੂੜ ਦੀ ਸਾਰੀ ਜਗਤ ਨੂੰ ਲੋੜ ਹੈ। ਯਾਨੀ ਕਿ ਸੰਤਾਂ ਦੀ ਜਿਹੜੀ ਧੂੜ ਹੈ ਉਹ ਸਾਰੀ ਜਗਤ ਮੰਗਦਾ। ਬਿਨਾਂ ਇਸ ਧੂੜ ਦੇ ਇਸ ਜਗਤ ਦੇ ਜੀਵਾਂ ਦਾ ਉਧਾਰ ਹੋ ਹੀ ਨਹੀਂ ਸਕਦਾ। ਬੇਸ਼ੱਕ ਮਨੁੱਖੇ ਜਨਮ ਦੇ ਵਿੱਚ ਪੂਰਨ ਉਧਾਰ ਹੈ, ਪਰ ਬਾਕੀ ਸ੍ਰਿਸ਼ਟੀ ਦੀ ਜਿਤਨੀ ਵੀ ਇਹ ਸੰਪਦਾ ਸਾਨੂੰ ਨਜ਼ਰ ਆ ਰਹੀ ਹੈ, ਜੜ ਚੇਤਨ ਲੋਕ ਦੀ, ਜਿਹਨੇ ਸਾਰਾ ਬੇਸ਼ੱਕ ਖਤਮ ਹੋ ਜਾਣਾ, ਪਰ ਉਸ ਨੂੰ ਵੀ ਇਸ ਚਰਨ ਧੂੜ ਦੀ ਲੋੜ ਹੈ। ਸੋ ਇਹ ਚਰਨ ਧੂੜ ਕਿਹੜੀ ਹੈ? ਇਹ ਰੂਹਾਨੀਅਤ ਦੇ ਵਿਸ਼ੇ ਦੇ ਵਿੱਚ ਅਗਰ ਵਿਚਾਰ ਕਰਕੇ ਦੇਖੀਏ, ਆਪਣੇ ਸਤਿਗੁਰਾਂ ਨੂੰ ਅਗਰ ਅਸੀਂ ਨਾਲ ਬਿਠਾ ਲਈਏ, ਤੇ ਫਿਰ ਉਹ ਅਰਥ ਸਾਨੂੰ ਦਿੰਦੇ ਜਾਂਦੇ, ਫਿਰ ਇਹ ਸਾਰਾ ਮਜ਼ਬੂਨ ਸਪਸ਼ਟ ਹੋ ਜਾਂਦਾ ਹੈ ਕਿ ਕਿਹੜੀ ਧੂੜ ਦੀ ਇਸ ਜਗਤ ਨੂੰ ਲੋੜ ਹੈ। ਯਾਨੀ ਕਿ ਇਸ ਮਿੱਟੀ ਇੱਕ ਤੱਤਵ ਹੈ, ਇੱਕ ਤੱਤ ਦੀ ਲੋੜ ਹੈ, ਜਾਂ ਕਿ ਪੂਰਨ ਪੰਜ ਤੱਤਵਾਂ ਤੋਂ ਪਰੇ ਉਹ ਪਰਮਾਤਮਾ, ਉਹ ਉਸਦਾ ਗੁਣ ਜਿਸ ਨੂੰ ਕਿ ਨਾਮ ਜਾਂ ਸ਼ਬਦ ਕਹਿ ਕਰਕੇ ਸੰਤਾਂ ਨੇ ਪੁਕਾਰਿਆ, ਉਸ ਦੀ ਲੋੜ ਹੈ। ਤੋ ਸੰਤਾਂ ਦੀ ਧੂੜ ਕਿਹੜੀ ਹੈ? ਪਹਿਲੇ ਤੇ ਅਸੀਂ ਸੰਤ ਦੀ ਪਰਿਭਾਸ਼ਾ ਦੇਖਣੀ ਹੈ ਕਿ ਸੰਤ ਦੀ ਪਰਿਭਾਸ਼ਾ ਅਸੀਂ ਕੀ ਕੱਢੀ ਹੈ। एक आकार नू विशिष्ट आकार नू जितने भी धर्म इस मत इस जगत दे विच चल रहे ने सारे दे विच जिन्ना भी मुख असी आधार बना रखे उन्हां ना नाम असी संत रखिया गुरु रखिया ऋषि मुनि रखिया या इसी तरीके दे नाल होर लफ्जा दे नाल असी उन्हां नू याद करदे आ ते जिस घट दे विच कोई ताकत काम कर रही है पूर्ण रूप दे विच असी उस तक नहीं पहुंच सके ना उसका सानू ख्याल है असी उस घट नू ही गुरु परमात्मा ईश्वर या संत सतगुरु कह करके याद कर रहे हैं तो इत्थे ही असी फेल हो गए यानी कि असी गुरु दी संत दी जो परिभाषा कढ़ी सी ओ गलत हो गई जद ओ ही गलत हो गई तो उन्हां दी दूसरी परिभाषा यानी कि उस दी उन्हां दी मिट्टी दी सारी जगत नू लोड़ है रेण दी लोड़ है मस्तक ते लाण दी लोड़ है ते जद पहली परिभाषा अधूरी है तो दूसरी किवें पूरी हो सकती है यानी कि उन्हां दे चरणा दे नाल लगी जड़ी मिट्टी सी जिस जगह तो लंघ गए उत्थे मत्थे टेकते उस मिट्टी नू असी चुक करके घर ले आए बड़े शर्म दी गल है कि इस समय भी इस जगत दे विच एक विशिष्ट धर्म चल रहा है उस दे विच की किता जा रहा है कि ए झाड़ू लगा करके संता दी और संगत जड़ी होंदी है ओ मिट्टी कठी करके पुड़िया बना करके वंडिया जा रही ने कितनी वड्डी मूड़मत है कितनी वड्डी मूर्खता है इस मिट्टी दे नाल करदे की ने कोई चटदा है कोई स्नान करदा है कोई दुख यानी के रोग लगे ने उन्हां नू दूर करन दा उपा कर रहे ने यानी के ओ अर्थ ही गलत कढ़िया सी ते दूसरी तरीके दा कढ़िया या अर्थ किस तरह पूरा हो सकदा है यानी के सृष्टि जड़ी है अंधकार दे विच गर्क हो रही है पहलियां रूहां किथे गईयां यानी के भेड़ चाल बनी है अंधे खूह दे विच गईयां किसी ने सोचण दी विचार करन दी कोशिश नहीं कीती लैन लगी पई है दौड़दे होए जा रहे ने अंधे खूह च गर्क हो रहे ने लैन केड़ी लगी है भाई नाम मिलता पिया उस दे नाल की फायदा हुंदा काल दे मुंह तो बच जांदे आ जी मुक्ति मिल जांदी है बड़ा सस्ता सौदा असीं भी लैन च लग गए जा करके ले आए की ले आए जी नाम ले आए आ और की हो गया मुक्ति हो गई यानी के ना नाम नु समझया ना उदे अर्थ नु समझया और जिन्हां नु लै करके आया उन्हां नु जपण वास्ते एक चेतन सत्ता दी लोड़ है वो विचार करके देख दो उन्हां नु असी नाम समझ के मुक्ति समझ करके बैठे हां बैठे काल दे मुंह चा साडे अपने जन्म पक्के किते जा रहे हैं दिन रात जड़ी किरिया असी अपना रखी है इहदे नाल साडे अगले जन्म पक्के हो रहे ने और दूसरे पासे असी समझ करके बैठे हां कि असी तां नाम सानू मिल गया चरण धूड़ मिल गई साडी तां मुक्ति निश्चित हो गई हुण कितना वड्डा परम इस जगत दे विच फैलिया होया असी किस नू नाम समझ रहे हैं किस नू गुरु साहबा ने संता दी रेण कह करके पुकारिया जिस दी सारी जगत नू लोड़ है और किसी विरले भागा वाले नू ही ए रेण प्राप्त हुंदी है ए धूड़ प्राप्त हुंदी है तो सत संगत दे विच केड़ी धूड़ निकलदी है ए जड़ी चरणा दे नाल मिट्टी लगी हुई है इस रेण दी तरफ गुरु साहबा ने कदी भी संता ने इशारा नहीं कीता ए भेद है समझण वाली गल है कि सत संगत दे विच नाम दी धूड़ पैदा हुंदी है नाम दी धूड़ मिलदी है हुण नाम किथे है नाम ते सारे जड़ चेतन सब नू आधार दे यानी कि इस धूड़ ने सारे मुल्कां नू आधार दे रख्या पर ए मिलदा किथे है धूड़ मिलदी किथे है ए दसवें द्वार मनुखे जन्म दे विच नौ द्वारा च धूड़ नहीं मिलदी दसवें द्वार मिलदी है ते फिर सत संगत दे विच ए क्यों कहा जांदा है कि नाम दी धूड़ मिलदी है हुण विचार करना पेगा भी इत्थे केड़ा नाम है और केड़ी धूड़ सानू मिलदी है सचखंड तो इस वक्त जड़ी बाणी सानू मिल रही है ए सारी दी सारी बाणी सारे लफज नाम दी धूड़ है ए सारे लफज नाम कहलांदे ने इन्हां नू नाम क्यों कहा क्योंकि इन्हां दे विच निर्देश है हुक्म है ताकत है मन नू मारन दी और इस रस्ते ते इस नू चलाण दी जड़ी जीवात्मा ने कमर कस ली इस नाम नू अपना लिया इस धूड़ नू मस्तक ते लगा लिया मस्तक दा की भाव है मस्तक ते मन बुद्धि और आत्मा इन तिना दी बैठक है इना दोनों अखा दे विच दसवें द्वार ते इस करके कहा गया है कि इना तिना ने इस धूड़ दे नाल लगना है इस नाम नू अपनाना है तो नाम कोई लफज नहीं है इस नू अपनाना यानी के एक किरिया जिस लफज नू नाम किया है एक किरिया है इस किरिया नू अपनान वास्ते उपदेश दिता मथक ते लाण दा भाव है कि तू इस नाम दे उपर लिखे हुए निर्देश अनुसार किरिया नू अपना लै ए ते है सत संगत दी चरण धूड़ जड़ी कि असी मिट्टी समझ के मुंह ते मल रहे हैं इस दे नाल कुरूप हो जावांगे सुरूप नहीं हो सकदे पर अगर ए नाम दी धूड़ जड़ी इस वक्त साडी झोलियां च तकसीम हो रही है इस दी असी पुड़ी बना करके अगर कार लै गए इस नू अगर असी चट लिया ते याद रखना ਫਿਰ ਸਾਨੂੰ ਜਨਮ ਔਰ ਮਰਨ ਦੇ ਗੇੜ ਦੇ ਵਿੱਚ ਨਹੀਂ ਆਉਣਾ ਪਏਗਾ। ਅਸੀਂ ਪਾਰ ਬ੍ਰਹਮ ਈਸ਼ਵਰ ਸਤਿਗੁਰ ਦੇ ਅੰਦਰ ਹੀ ਸਮਾ ਜਾਵਾਂਗੇ। ਕਿਉਂ? ਕਿਉਂਕਿ ਇਸ ਵਕਤ ਉਸ ਸਤਿਗੁਰੂ ਦੀ ਜੋ ਸੱਚਖੰਡ ਦੇ ਵਿੱਚ ਮੌਜੂਦ ਇਹ ਬਾਣੀ ਦੇ ਰਿਹਾ ਆਪਣੀ ਚਰਨ ਧੂੜ ਦੇ ਰੂਪ ਦੇ ਵਿੱਚ, ਇਹ ਲਫ਼ਜ਼ ਦੇ ਰੂਪ ਦੇ ਵਿੱਚ ਸਾਨੂੰ ਮਿਲ ਰਹੀ ਹੈ ਔਰ ਇਹਨਾਂ ਨੂੰ ਅਪਣਾ ਲੈਣਾ, ਇਹ ਧੂੜ ਨੂੰ ਆਪਣੇ ਘਰ ਲੈ ਜਾਣਾ ਹੈ। ਤੋ ਸੰਤਾਂ ਦੀ ਧੂੜ ਦੀ ਅਗਰ ਅਸੀਂ ਖੁਆਇਸ਼ ਰੱਖਦੇ ਹਾਂ, ਉਸ ਦੇ ਨਾਲ ਜੁੜਨਾ ਚਾਹੁੰਦੇ ਹਾਂ, ਉਹਨੂੰ ਮਸਤਕ ਤੇ ਲਗਾਉਣਾ ਚਾਹੁੰਦੇ ਹਾਂ, ਤੇ ਇਸ ਮਨ ਬੁੱਧੀ ਔਰ ਆਤਮਾ ਨੂੰ ਇਸ ਦੇ ਨਾਲ ਜੋੜ ਲੈਣਾ, ਇਸ ਨੂੰ ਚੱਟ ਲੈਣਾ, ਯਾਨੀ ਕਿ ਇਸ ਦੇ ਉੱਪਰ ਜੋ ਨਿਰਦੇਸ਼ ਹੈ ਉਸ ਦੇ ਉੱਪਰ ਆਪਣੀ ਹਸਤੀ ਨੂੰ ਮਿਟਾ ਦੇਣਾ, ਇਹ ਹੈ ਸਤ ਸੰਗਤ ਦੀ ਨਾਮ ਦੀ ਧੂੜ। ਔਰ ਅਸਲੀ ਜਿਹੜੀ ਧੂੜ ਹੈ ਨਾਮ ਦੀ, ਯਾਨੀ ਕਿ ਨਾਮ ਕਿੱਥੇ ਮਿਲਦਾ? ਉਹ ਅੰਤਰ ਦੇ ਵਿੱਚ ਮਿਲਦਾ। ਸੋ ਬਹੁਤ ਸਾਰੀਆਂ ਤੁਕਾਂ ਨੇ ਜਿਹਦੇ ਵਿੱਚ ਦਰਸ਼ਨ ਦੀ ਵੀ ਗੱਲ ਕੀਤੀ ਹੈ, ਜਿਸ ਤਰ੍ਹਾਂ ਇਸ ਜਗ੍ਹਾ ਇਸ ਤੁਕ ਦੇ ਵਿੱਚ ਵੀ ਸਪਸ਼ਟ ਕੀਤਾ ਗਿਆ ਕਿ ਦਰਸ਼ਨ ਦੀ ਸਾਨੂੰ ਲੋੜ ਹੈ। ਚਰਨ ਧੂੜ ਤੇਰੇ ਜਨ ਕੀ ਹੋਵਾਂ, ਤੇਰੇ ਦਰਸ਼ਨ ਕੋ ਬਲ ਜਾਈ। ਹੁਣ ਚਰਨ ਧੂੜ ਤੇਰੇ ਜਨ ਦੀ ਬਣਨੀ ਚਾਹੁੰਦੀ ਹੈ, ਜੀਵਾਤਮਾ ਤੇ ਕਿਹਾ ਇਸ ਸਰੀਰ ਦੇ ਟੁਕੜੇ ਕਰਕੇ ਸੰਤਾਂ ਦੇ ਚਰਨਾਂ ਦੇ ਹੇਠ ਬਿਠਾਉਣ ਦੀ ਗੱਲ ਕੀਤੀ ਗਈ ਹੈ ਤੇ ਨਹੀਂ, ਇਹ ਸਾਰਾ ਭਰਮ ਹੈ। ਫਿਰ ਕਿਹੜੇ ਦਰਸ਼ਨ ਦੀ ਗੱਲ ਕੀਤੀ ਗਈ ਹੈ? ਸਤਿਗੁਰ ਨੂੰ ਸਭ ਕੋ ਦੇਖਦਾ ਜੇਤਾ ਜਗਤ ਸੰਸਾਰ, ਡਿੱਠੇ ਮੁਕਤ ਨਾ ਹੋਵੇ ਜਿਚਰ ਸ਼ਬਦ ਨਾ ਕਰੇ ਵਿਚਾਰ। ਹੁਣ ਇਸ ਤੁਕ ਦੇ ਵਿੱਚ ਬਿਲਕੁਲ ਸਪਸ਼ਟ ਹੈ ਕਿ ਅਸੀਂ ਦਰਸ਼ਨ ਨੂੰ ਮੁਕਤੀ ਸਮਝ ਰਹੇ ਹਾਂ, ਸਤਿਗੁਰੂ ਨੂੰ ਪੂਰਾ ਜਗਤ ਦੇਖ ਰਿਹਾ, ਜੜ ਵਸਤੂਆਂ ਦੇਖ ਰਹੀਆਂ, ਪਰਿੰਦੇ ਪਸ਼ੂ ਦੇਖ ਰਹੇ ਨੇ, ਮਨੁੱਖੇ ਜਨਮ ਨੇ ਦੇਖ ਲਿਆ ਤੇ ਕਿਹੜੀ ਵੱਡੀ ਗੱਲ ਹੋ ਗਈ। ਕਹਿੰਦੇ ਨੇ ਡਿੱਠਿਆ ਮੁਕਤ ਨਾ ਹੋਵੇ, ਸਿਰਫ ਦੇਖਣ ਦੇ ਨਾਲ ਅਗਰ ਅਸੀਂ ਮੁਕਤੀ ਕਮਜੀਏ ਕਿ ਸਾਡੀ ਹੋ ਜਾਏਗੀ ਤੇ ਨਹੀਂ ਹੋ ਸਕਦੀ। ਕਿਆ ਇਹ ਪਰਿੰਦੇ ਛੁੱਟ ਗਏ? ਕਿਆ ਇਹ ਜਿਹੜੇ ਪਸ਼ੂ ਫਿਰ ਰਹੇ ਨੇ ਜਿਨ੍ਹਾਂ ਨੇ ਸਤਿਗੁਰੂ ਦੇ ਦਰਸ਼ਨ ਨਹੀਂ ਕੀਤੇ, ਕਿਆ ਇਹ ਛੁੱਟ ਗਏ ਨੇ? ਅਗਰ ਇਹ ਨਹੀਂ ਛੁੱਟੇ ਤੇ ਯਾਦ ਰੱਖਣਾ ਅਸੀਂ ਵੀ ਨਹੀਂ ਛੁੱਟਾਂਗੇ, ਕਿਉਂਕਿ ਅੱਜ ਤੱਕ ਇਸ ਮਨੁੱਖੇ ਜਨਮ ਦਾ ਸਾਰਥਕ ਉਧਾਰ ਨਹੀਂ ਕਰ ਸਕੇ। ਜੀਵਾਤਮਾ ਇਸ ਪਿੰਜਰੇ ਦੇ ਅੰਦਰ ਮੌਜੂਦ ਹੈ, ਅਸੀਂ ਕਿਉਂ ਨਹੀਂ ਛੁੱਟ ਗਏ ਅੱਜ ਤੱਕ? ਗੁਰੂ ਸਾਹਿਬਾਂ ਨੇ ਬਾਣੀ ਬਿਲਕੁਲ ਸਪਸ਼ਟ ਉਤਾਰੀ ਹੈ ਪਰ ਅਸੀਂ ਉਹਨਾਂ ਦੇ ਅਰਥ ਗਲਤ ਕੱਢੇ ਨੇ। ਕਹਿੰਦੇ ਨੇ ਜਿਚਰ ਸ਼ਬਦ ਨਾ ਕਰੇ ਵਿਚਾਰ। ਇੱਥੇ ਹੁਣ ਸ਼ਬਦ ਕਿਹੜਾ? ਇੱਥੇ ਅੰਦਰ ਦੇ ਸ਼ਬਦ ਦੀ ਗੱਲ ਨਹੀਂ ਕੀਤੀ, ਇੱਥੇ ਜਿਹੜਾ ਸ਼ਬਦ ਇਸ ਵਕਤ ਸਾਡੀ ਝੋਲੀਆਂ ਦੇ ਵਿੱਚ ਚਰਨ ਧੂੜ ਦੇ ਰੂਪ ਦੇ ਵਿੱਚ ਤਕਸੀਮ ਕੀਤਾ ਜਾ ਰਿਹਾ, ਇਸ ਸ਼ਬਦ ਦੀ ਗੱਲ ਕੀਤੀ ਜਾ ਰਹੀ ਹੈ। ਜਿਸ ਵਕਤ ਜੀਵਾਤਮਾ ਇਸ ਸ਼ਬਦ ਨੂੰ ਅਪਣਾ ਲੈਂਦੀ ਹੈ, ਵਿਚਾਰ ਦਾ ਭਾਵ ਹੈ ਇਸ ਨੂੰ ਅਪਣਾ ਲੈਣਾ। ਅਗਰ ਵਿਚਾਰ ਹੀ ਕਰਦੇ ਰਹੇ, ਸੋਚਦੇ ਹੀ ਰਹਿ ਗਏ ਅੱਛਾ ਕੀ ਹੈ, ਗੰਦਾ ਕੀ ਹੈ, ਸਤਸੰਗ ਸੁਣਦੇ ਹੀ ਰਹਿ ਗਏ, ਬਾਣੀ ਪੜ੍ਹਦੇ ਹੀ ਰਹਿ ਗਏ, ਤੇ ਜੀਵਾਤਮਾ ਦਾ ਉਧਾਰ ਨਹੀਂ ਹੋਏਗਾ। ਤੋ ਦੋਨੋ ਹੀ ਗੱਲਾਂ ਸਪਸ਼ਟ ਨੇ, ਨਾ ਤੇ ਚਰਨਾਂ ਦੀ ਮਿੱਟੀ ਦੇ ਨਾਲ ਜੀਵਾਤਮਾ ਦਾ ਉਧਾਰ ਹੋ ਸਕਦਾ, ਨਾ ਸਤਿਗੁਰਾਂ ਦੇ ਦਰਸ਼ਨ ਦੇ ਨਾਲ ਉਧਾਰ ਹੋ ਸਕਦਾ। ਤੇ ਇਸ ਦਾ ਇਹ ਵੀ ਅਰਥ ਨਹੀਂ ਹੈ ਕਿ ਅਸੀਂ ਦਰਸ਼ਨ ਨਹੀਂ ਕਰਨੇ ਜਾਂ ਨਿਮਾਣੇ ਨਹੀਂ ਹੋਣਾ, ਸਤਿਗੁਰ ਦੇ ਚਰਨੀ ਨਹੀਂ ਲੱਗਣਾ। ਦੋਨੋ ਹੀ ਅਰਥ ਜਿਹੜੇ ਨੇ ਸੀਮਿਤ ਲੈ ਕਰਕੇ ਆਉਂਦੇ ਨੇ, ਪੂਰਨ ਔਰ ਵਿਆਪਕ ਅਰਥ ਜਿਹੜਾ ਹੈ ਉਹ ਜੀਵਾਤਮਾ ਨੂੰ ਅੰਤਰ ਲਿਜਾਣ ਦਾ ਉਪਦੇਸ਼ ਦਿੰਦਾ ਕਿ ਇਸ ਜਗਤ ਦੇ ਵਿੱਚੋਂ ਨਿਕਲ, ਸੰਸਾਰ ਦੀ ਜਿਹੜੀ ਤੂੰ ਰੁਚੀ ਬਣਾ ਰੱਖੀ ਹੈ ਇਸ ਰੁਚੀ ਨੂੰ ਤਿਆਗ, ਜੜ ਵਸਤੂਆਂ ਔਰ ਸੰਬੰਧਾਂ ਦੀ ਰੁਚੀ ਚੋਂ ਨਿਕਲ, ਉਸ ਪਰਮਾਤਮਾ ਦੇ ਨਾਲ ਰੁਚੀ ਕਰ। ਪਰਮਾਤਮਾ ਕਿੱਥੇ ਹੈ? ਪਰਮਾਤਮਾ ਕੋਈ ਆਕਾਰ ਨਹੀਂ ਹੈ, ਰੰਗ ਰੂਪ ਰੇਖ ਆਕਾਰ ਦੀ ਗੱਲ ਹੀ ਨਹੀਂ ਹੈ। ਉਹ ਪਰਮਾਤਮਾ ਦਾ ਇੱਕ ਗੁਣ ਹੈ ਜਿਸ ਨੂੰ ਨਾਮ ਕਿਹਾ ਗਿਆ ਹੈ। ਨਾਮ ਦੇ ਅੰਦਰ ਕੀ ਹੈ? ਇੱਕ ਪ੍ਰਕਾਸ਼ ਹੈ, ਇੱਕ ਆਵਾਜ਼ ਹੈ। ਇਹ ਆਵਾਜ਼ ਔਰ ਪ੍ਰਕਾਸ਼ ਜਿਹੜਾ ਹੈ ਮਨ ਬੁੱਧੀ ਔਰ ਇੰਦਰੀਆਂ ਦੀ ਸੀਮਾ ਤੋਂ ਪਰੇ ਦੀ ਗੱਲ ਹੈ, ਯਾਨੀ ਕਿ ਇਹਨਾਂ ਦੇ ਨਾਲ ਅਸੀਂ ਪਰਮਾਤਮਾ ਨੂੰ ਪ੍ਰਾਪਤ ਕਰ ਹੀ ਨਹੀਂ ਸਕਦੇ। ਔਰ ਅੱਜ ਤੱਕ ਅਸੀਂ ਜਿਤਨੀ ਵੀ ਕਿਰਿਆ ਅਪਣਾ ਰੱਖੀ ਹੈ ਇਹਨਾਂ ਮਨ ਬੁੱਧੀ ਔਰ ਇੰਦਰੀਆਂ ਦੇ ਅਧੀਨ ਹੀ ਅਪਣਾ ਰੱਖੀ ਹੈ। ਜੈਸਾ ਮਨ ਨੇ ਉਪਦੇਸ਼ ਦਿੱਤਾ, ਜੈਸਾ ਅਵਤਾਰਾਂ ਨੇ ਰਸਤਾ ਦਿਖਾਇਆ, ਅਸੀਂ ਉਹਨਾਂ ਦੇ ਮਗਰ ਲੱਗੇ ਹਾਂ। ਉਹ ਖੁਦ ਆਵਾਗਮਨ ਦੇ ਵਿੱਚ ਨਰ ਨਰਾਇਣੀ ਦੇ, ਅਗਰ ਇਹ ਦੇ ਨਰ ਨੂੰ ਨਰ ਜਿਹੜੀ ਹੈ ਇਹ ਨਰਾਇਣ ਬਣਨ ਦੇ ਕਾਬਿਲ ਹੈ ਤੇ ਦੇਵੀ ਦੇਵਤਾ ਫਿਰ ਕਿਸ ਕਾਬਿਲ ਨੇ? ਯਾਨੀ ਕਿ ਉਹ ਵੀ ਤਰਸ ਰਹੇ ਨੇ ਇਸ ਨਰਾਇਣ ਬਣਨ ਵਾਸਤੇ, ਇਸ ਨਰ ਦੀ ਦੇਹ ਨੂੰ, ਕਿ ਇਸ ਨਰ ਦੇਹ ਨੂੰ ਪ੍ਰਾਪਤ ਕਰਕੇ ਅਸੀਂ ਨਰਾਇਣ ਦਾ ਰੂਪ ਹੋ ਜਾਈਏ। ਤੇ ਅਸੀਂ ਕਿਸ ਤਰੀਕੇ ਦੇ ਨਾਲ ਕਿੰਨੇ ਭਰਮ ਦੇ ਵਿੱਚ ਬੈਠੇ, ਕਿਹੜੀ ਕਿਰਿਆ ਨੂੰ ਅਪਣਾ ਰੱਖਿਆ ਹੈ, ਇਹ ਸਾਰੀ ਦੀ ਸਾਰੀ ਆਵਾਗਮਨ ਦੇ ਵਿੱਚ ਜੀਵਾਤਮਾ ਨੂੰ ਜਨਮ ਗਰਨ ਦੇ ਗੇੜ ਦੇ ਵਿੱਚ ਲੈ ਕਰਕੇ ਆਉਂਦੀ ਹੈ। ਗੁਰੂ ਸਾਹਿਬ ਜਪ ਦੇ ਪ੍ਰਤੀ ਬਿਲਕੁਲ ਸਪਸ਼ਟ ਉਪਦੇਸ਼ ਕਰ ਰਹੇ ਨੇ ਕਿ ਅਸੀਂ ਜਪ ਦੀ ਇੱਕ ਕਿਰਿਆ, ਇੱਕ ਉਦਾਹਰਣ ਦੇ ਰਹੇ ਨੇ ਕਿ ਇੱਕ ਜੀਵਾਤਮਾ ਜਿਹੜੀ ਹੈ ਪਾਠ ਕਰਦੀ ਹੈ, ਬਾਣੀ ਦਾ ਪਾਠ ਕਰਦੀ ਹੈ, ਮੰਤਰਾਂ ਦਾ ਉਚਾਰਨ ਕਰਦੀ ਹੈ, ਕਿਸ ਦੇ ਨਾਲ? ਜ਼ਬਾਨ ਦੇ ਨਾਲ। ਹੁਣ ਜ਼ਬਾਨ ਦੇ ਨਾਲ ਉਚਾਰਨ ਕੀਤਾ ਗਿਆ ਹੈ, ਜਪ ਕੀਤਾ ਗਿਆ ਹੈ, ਯਾਨੀ ਕਿ ਪਰਮਾਤਮਾ ਦਾ ਜਪ ਕੀਤਾ, ਪਰਮਾਤਮਾ ਦੇ ਪ੍ਰਤੀ ਕੀਤਾ ਗਿਆ ਉਦਮ, ਉਹ ਦੋਗ ਜਿਹੜਾ ਕਦੀ ਵੀ ਨਸ਼ਟ ਨਹੀਂ ਹੁੰਦਾ। ਪਰ ਇਸ ਤਰੀਕੇ ਦੇ ਨਾਲ ਕੀਤੇ ਗਏ ਜਪ ਜਾਂ ਸਿਮਰਨ ਦੇ ਨਾਲ ਪਰਮਾਤਮਾ ਦੇ ਇਸ ਗੁਣ ਨਾਮ ਦੀ ਪ੍ਰਾਪਤੀ ਨਹੀਂ ਹੁੰਦੀ। ਯਾਨੀ ਕਿ ਇਹ ਸ਼੍ਰੇਣੀ ਵਾਲੇ ਕਿੱਥੇ ਨੇ? ਉੱਥੇ ਹੀ ਬੈਠੇ ਰਹਿ ਗਏ, ਜਿਸ ਤਰੀਕੇ ਦੇ ਨਾਲ ਕੁਝ ਲਫ਼ਜ਼ਾਂ ਦਾ ਅਸੀਂ ਅੱਖ ਬੰਦ ਕਰਕੇ ਇੰਦਰੀ ਦੇ ਨਾਲ ਜਾਪ ਕਰਦੇ ਹਾਂ, ਤੇ ਇਹ ਸ਼੍ਰੇਣੀ ਔਰ ਪਾਠ ਨੂੰ ਪੜ੍ਹਨ ਵਾਲੀ ਸ਼੍ਰੇਣੀ ਦੋਨੋਂ ਇੱਕੋ ਹੀ ਸ਼੍ਰੇਣੀ ਹੈ। ਇਹਨਾਂ ਨੂੰ ਕੁਝ ਵੀ ਪ੍ਰਾਪਤ ਨਹੀਂ ਹੁੰਦਾ। ਇਹਨਾਂ ਦੀ ਗੱਲ ਜਿਹੜੀ ਹੈ ਅਗਲੇ ਜਨਮ ਤੱਕ ਚਲੀ ਗਈ। ਹੁਣ ਅਗਲੇ ਜਨਮ ਤੇ ਚਲੀ ਗਈ, ਅੱਜ ਤੱਕ ਵਿਚਾਰ ਕਰਕੇ ਦੇਖੋ, ਜਿਸ ਵਿਦਿਆਰਥੀ ਨੇ ਅੱਜ ਦਾ ਕੰਮ ਕੱਲ ਤਾਂ ਸੁੱਟ ਦਿੱਤਾ, ਉਹ ਕੱਲ ਅੱਜ ਤੱਕ ਨਹੀਂ ਜੇ ਆਇਆ। ਯਾਨੀ ਕਿ ਮੌਤ ਤਾਂ ਆ ਗਈ ਪਰ ਕੱਲ ਨਹੀਂ ਆਇਆ। ਅਨੰਤ ਕਾਲ ਤੋਂ ਅਸੀਂ ਇਹਨਾਂ ਜਨਮ ਮਰਨ ਦੇ ਗੇੜ ਦੇ ਚ ਇਹਨਾਂ ਮੁਲਕਾਂ ਦੇ ਵਿੱਚ ਖੱਜਲ ਹੋ ਰਹੇ ਆ। ਅੱਜ ਤੱਕ ਮੁਕਤੀ ਨਹੀਂ ਮਿਲੀ, ਸਤਿਗੁਰੂ ਨਹੀਂ ਮਿਲਿਆ, ਪਰਮਾਤਮਾ ਨਹੀਂ ਮਿਲਿਆ। ਕਾਰਨ ਕੀ ਸੀ? ਜਪ ਤੇ ਅਸੀਂ ਕਰ ਰਹੇ ਆ ਪਰ ਇੰਦਰੀ ਦਾ ਜਪ ਕਰ ਰਿਹਾ, ਗੱਲ ਅਗਲੇ ਜਨਮਾਂ ਤੇ ਚਲੀ ਗਈ। ਔਰ ਵਿਚਾਰ ਕਰਕੇ ਦੇਖ ਲਓ, ਉਹ ਕਾਲ ਕੋਈ ਮੂਰਖ ਨਹੀਂ ਹੈ। ਅਗਲੇ ਜਨਮਾਂ ਚ ਕੋਈ ਬੜਾ ਹੀ ਸੁੰਦਰ ਵਸਤੂ ਜਾਂ ਕਰਮ ਉਸਨੇ ਸਾਡੀ ਝੋਲੀ ਤਕਸੀਮ ਕਰਨਾ, ਜਿਸ ਦੇ ਨਾਲ ਸਾਡਾ ਜਨਮ ਉਸਨੇ ਫਿਰ ਖੋ ਲੈਣਾ। ਯਾਨੀ ਕਿ 84 ਦੇ ਗੇੜ ਦੇ ਬਾਅਦ ਅਗਰ ਕੀਮਤ ਸਾਡੀ ਪਈ, ਮਨੁੱਖਾ ਜਨਮ ਮਿਲਿਆ, ਇੱਕ ਮੌਕਾ ਮਿਲਿਆ, ਤੇ ਕਾਲ ਨੇ ਖੋਣ ਵਾਸਤੇ ਪੂਰਾ ਉਦਮ ਕਰਨਾ, ਪੂਰੀ ਕੋਸ਼ਿਸ਼ ਕਰਨੀ ਹੈ। ਰੂਹ ਨੂੰ ਜਾਣ ਨਹੀਂ ਦੇਗਾ ਪਾਰ ਬ੍ਰਹਮ ਦੇ ਵਿੱਚ। ਤੇ ਕਿਹੜੀ ਗੱਲ ਹੈ ਕਿ ਅਸੀਂ ਅਗਲੇ ਜਨਮ ਪੱਕੇ ਕਰੀ ਬੈਠੇ ਹਾਂ, ਮਨੁੱਖਾ ਜਨਮ ਮਿਲਿਆ ਹੈ, ਤੇ ਕਿਸ ਤਰੀਕੇ ਦਾ ਜਪ ਕਰ ਰਹੇ ਹਾਂ, ਕਿਸ ਦਾ ਪਾਠ ਕਰ ਰਹੇ? ਯਾਨੀ ਕਿ ਨਾਮ ਹੀ ਹੈ, ਮੰਤਰ ਕੀ ਹੈ? ਪਰਮਾਤਮਾ ਦਾ ਇੱਕ ਨਾਮ ਰੱਖ ਕਰਕੇ ਉਸ ਨੂੰ ਜਪ ਲਿਆ, ਉਸੀ ਨੂੰ ਲਿਖ ਕਰਕੇ ਜੋ ਇਸ ਵਕਤ ਉਚਾਰਣ ਕੀਤਾ ਜਾ ਰਿਹਾ, ਇਸ ਨੂੰ ਲਿਖ ਲਿਆ ਸੀ, ਰਿਕਾਰਡ ਕਰ ਲਿਆ, ਫਿਰ ਉਸਦੀ ਪੋਥੀ ਬਣਾ ਲਈ। ਯਾਨੀ ਕਿ ਇਹ ਸਾਰਾ ਨਾਮ ਹੀ ਹੈ, ਨਾਮ ਦਾ ਹੀ ਜਪ ਹੈ। ਪਰ ਇਸ ਦਾ ਫਲ ਬਹੁਤ ਛੋਟਾ ਹੈ, ਇਤਨਾ ਛੋਟਾ ਹੈ ਕਿ ਇਸ ਸਰੀਰ ਰੂਪੀ ਕਬਰ ਚੋਂ ਜੀਵਾਤਮਾ ਨਿਕਲ ਹੀ ਨਹੀਂ ਸਕਦੀ। ਯਾਨੀ ਕਿ ਪਹਿਲੀ ਸ਼੍ਰੇਣੀ ਵਾਲਿਆਂ ਨੂੰ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਕੁਝ ਵੀ ਨਹੀਂ ਦਾ ਭਾਵ ਹੈ ਕਿ ਇਹ ਫਲ ਪ੍ਰਾਪਤ ਨਹੀਂ ਹੁੰਦਾ। ਮਿਲੇਗਾ ਜ਼ਰੂਰ, ਯਾਨੀ ਕਿ ਇੱਕ ਮਨੁੱਖਾ ਜਨਮ ਹੋਰ ਮਿਲ ਸਕਦਾ ਜਾਂ ਹੋਰ ਉਚਲੀਆਂ ਜੂਨਾਂ ਮਿਲ ਸਕਦੀਆਂ ਨੇ, ਪਰ ਉਹ ਫਲ ਨਹੀਂ ਮਿਲੇਗਾ ਜਿਸ ਫਲ ਦੇ ਪ੍ਰਤੀ ਇਸ ਚਰਨ ਧੂੜ ਦਾ ਉਪਦੇਸ਼ ਦਿੱਤਾ ਗਿਆ। ਹੁਣ ਉਸ ਤੋਂ ਅੱਗੇ ਦੂਸਰੀ ਸ਼੍ਰੇਣੀ ਹੈ, ਯਾਨੀ ਕਿ ਜੀਵਾਤਮਾ ਪਾਠ ਕਰਦੀ ਹੈ ਅਰਥ ਸਹਿਤ, ਉਸ ਨੂੰ ਪੂਰੇ ਅਰਥ ਮਿਲਦੇ ਨੇ। ਗੀਤਾ ਦਾ ਪਾਠ ਕੀਤਾ ਜਾ ਰਿਹਾ, ਰਮਾਇਣ ਦਾ ਪਾਠ ਕੀਤਾ ਜਾ ਰਿਹਾ, ਗੁਰਬਾਣੀ ਦਾ ਪਾਠ ਕੀਤਾ ਜਾ ਰਿਹਾ, ਮੰਤਰ ਜਪੇ ਜਾ ਰਹੇ ਨੇ। ਯਾਨੀ ਕਿ ਉਹਨਾਂ ਦੇ ਵਿੱਚ ਜੋ ਅਰਥ ਦਿੱਤੇ ਗਏ, ਜੋ ਗੁਰੂਆਂ ਨੇ ਉਪਦੇਸ਼ ਦਿੱਤਾ, ਉਹ ਜੀਵਾਤਮਾ ਨੂੰ ਬੋਧ ਹੈ, ਗਿਆਨ ਹੈ। ਪਰ ਵਿਚਾਰ ਕਰਨਾ ਹੈ ਕਿ ਕਿਆ ਉਸ ਦਾ ਆਚਰਣ ਕਰ ਰਹੀ ਹੈ? ਪਰ ਨਹੀਂ, ਇਹ ਜਿਹੜੀ ਦੂਸਰੀ ਸ਼੍ਰੇਣੀ ਹੈ ਪੜ੍ਹਨ ਵਾਲਿਆਂ ਦੀ ਜਾਂ ਸੁਣਨ ਵਾਲਿਆਂ ਦੀ, ਯਾਨੀ ਕਿ ਇਸ ਵਕਤ ਅਸੀਂ ਬੈਠੇ ਇਸ ਬਾਣੀ ਦਾ ਸ਼ਰਵਣ ਕਰ ਰਹੇ ਹਾਂ, ਯਾਨੀ ਕਿ ਇਹਨਾਂ ਤੁਕਾਂ ਦਾ ਜੋ ਅਰਥ ਹੈ ਉਹ ਸਾਨੂੰ ਸਾਡੀ ਤੋਲੀਆਂ ਤਕਸੀਮ ਕੀਤਾ ਜਾ ਰਿਹਾ। ਅਸੀਂ ਕੋਈ ਵੀ ਇੱਕ ਵੀ ਸਾਸੰਗ ਮਿਸ ਨਹੀਂ ਕੀਤਾ, ਕੋਈ ਵੀ ਦਿਹਾੜਾ ਨਹੀਂ ਹੈ ਅਸੀਂ ਬਾਣੀ ਨਹੀਂ ਪੜ੍ਹੀ। ਸਵੇਰੇ ਸ਼ਾਮ ਹਰ ਪਲ ਹਰ ਘੜੀ ਅਸੀਂ ਇਸ ਇੰਦਰੀ ਦੇ ਨਾਲ ਇਹਨਾਂ ਮੰਤਰਾਂ ਨੂੰ ਬਾਣੀ ਦਾ ਜਪ ਵੀ ਕਰਦੇ ਹਾਂ, ਲਫ਼ਜ਼ਾਂ ਦਾ ਵੀ ਜਾਪ ਕਰਦੇ ਹਾਂ, ਇਹਨਾਂ ਦੇ ਅਰਥ ਵੀ ਸਾਨੂੰ ਪਤਾ ਨੇ, ਬੜੇ ਚਤੁਰ ਬੜੇ ਚਲਾਕ ਆ, ਅਰਥ ਵੀ ਸਾਨੂੰ ਮੌਜੂਦ ਨੇ, ਇਤਨੇ ਅਰਥ ਮੌਜੂਦ ਨੇ ਕਿ ਗੁਰੂ ਸਾਹਿਬ ਤੇ 2-2.5 ਘੰਟੇ ਦਾ ਸਾਸੰਗ ਕਰਕੇ ਥਕਾਵਟ ਮਹਿਸੂਸ ਕਰ ਲੈਂਦੇ ਨੇ, ਪਰ ਅਸੀਂ ਸਾਰਾ ਦਿਨ ਹੀ ਸਾਸੰਗ ਕਰਦੇ ਰਹੀਏ ਤੇ ਸਾਨੂੰ ਕੋਈ ਥਕਾਵਟ ਨਹੀਂ ਜਾਂਦੀ। ਯਾਨੀ ਕਿ ਇਤਨੇ ਅਰਥ ਸਾਨੂੰ ਪਤਾ ਨੇ ਇਸ ਬਾਣੀ ਦੇ, ਇੱਕ ਇੱਕ ਲਫ਼ਜ਼ ਦੇ 50-50 ਅਰਥ ਇਸ ਵਿਦਵਾਨਾਂ ਨੇ ਇਸ ਜਗਤ ਦੇ ਦਿੱਤੇ ਨੇ, ਪਰ ਕਿਹੜੇ ਅਰਥ ਨੂੰ ਇਸ ਬਾਣੀ ਦੇ ਵਿੱਚ ਲਗਾਉਣਾ ਇਸ ਦਾ ਉਹਨਾਂ ਨੂੰ ਪਤਾ ਨਹੀਂ। ਯਾਨੀ ਕਿ ਸੱਚਖੰਡ ਦੀ ਬਾਣੀ ਹੈ, ਸੱਚਖੰਡ ਵਾਲੇ ਹੀ ਅਰਥ ਦੇ ਸਕਦੇ ਨੇ। ਸੋ ਦੂਸਰੀ ਸ਼੍ਰੇਣੀ ਜਿਹੜੀ ਹੈ ਬੜੀ ਚਲਾਕ ਸ਼੍ਰੇਣੀ ਹੈ, ਉਸ ਨੂੰ ਪਤਾ ਹੈ, ਪੂਰੇ ਅਰਥਾਂ ਦਾ ਗਿਆਨ ਹੈ, ਪੂਰਾ ਸਾਸੰਗ ਦੇ ਵਿੱਚ ਕਿਆ ਹੁੰਦਾ ਹੈ, ਕਿਉਂ ਹੁੰਦਾ ਹੈ ਔਰ ਇਸ ਦਾ ਕੀ ਫਲ ਹੈ, ਪਰ ਆਚਰਣ ਨਹੀਂ ਕਰਦੀ। ਯਾਨੀ ਕਿ ਦੂਸਰੀ ਸ਼੍ਰੇਣੀ ਵੀ ਪਹਿਲੀ ਸ਼੍ਰੇਣੀ ਤੋਂ 10 ਗੁਣਾ ਵੱਧ ਲਾਭ ਲੈ ਜਾਂਦੀ ਹੈ, ਪਰ ਰਹਿੰਦੀ ਉੱਥੇ ਦੀ ਉੱਥੇ ਹੀ ਹੈ ਜਿੱਥੇ ਪਹਿਲੀ ਸ਼੍ਰੇਣੀ ਵਾਲੇ ਵਿਸ਼ਵਾਸ ਕਰਦੇ ਨੇ, ਉਹਨਾਂ ਦਾ ਵਾਸਾ ਹੁੰਦਾ, ਯਾਨੀ ਕਿ ਆਵਾਗਮਨ ਦੇ ਵਿੱਚ। ਇਹ ਦੂਸਰੀ ਸ਼੍ਰੇਣੀ ਵੀ ਜਿਹੜੀ ਹੈ ਗਰਕ ਹੋ ਜਾਂਦੀ ਹੈ ਆਵਾਗਮਨ ਦੇ ਵਿੱਚ। ਯਾਨੀ ਕਿ ਸਾਨੂੰ ਸਰੀਰ ਵੀ ਮਿਲਿਆ ਮਨੁੱਖ ਦਾ, ਸਵਸਥ ਵੀ ਮਿਲਿਆ, ਪੂਰਨ ਸਤਿਗੁਰੂ ਵੀ ਮਿਲਿਆ, ਨਾਮ ਵੀ ਮਿਲ ਗਿਆ, ਸਤਿਗੁਰੂ ਨੇ ਆਪਣਾ ਰੂਪ ਦੇਤਾ, ਆਪਣੇ ਨਾਲ ਬਿਠਾ ਲਿਆ, ਉਸ ਦੇ ਬਾਅਦ ਵੀ ਜੀਵਾਤਮਾ ਅਗਰ ਆਵਾਗਮਨ ਦੇ ਵਿੱਚ ਰਹੀ ਤਾਂ ਇਸ ਦਾ ਭਾਵ ਹੈ ਕਿ ਅਸੀਂ ਵਿਵੇਕਤਾ ਦਾ ਇਸਤੇਮਾਲ ਨਹੀਂ ਕੀਤਾ। ਵੈਸੇ ਬੜੇ ਚਤੁਰਾ ਜਗਤ ਦਾ ਕੋਈ ਵੀ ਫੈਸਲਾ ਕਰਦੇ ਹਾਂ, ਕੋਈ ਵੀ ਕੰਮ ਧੰਦੇ ਦਾ, ਤੇ 10 ਕੋਲੋਂ ਸਲਾਹ ਲੈ ਕਰਕੇ ਵਿਵੇਕਤਾ ਦਾ ਇਸਤੇਮਾਲ ਕਰਦੇ ਹਾਂ, ਕਿਤੇ ਨੁਕਸਾਨ ਨਾ ਹੋ ਜਾਏ। ਪਰ ਜਿਹੜੀ ਕਿਰਿਆ ਅਸੀਂ ਅਪਣਾ ਰੱਖੀਏ ਇਹਦੇ ਵਿੱਚ ਵਿਵੇਕਤਾ ਦਾ ਕੋਈ ਨਾਮ ਨਹੀਂ, ਕੋਈ ਦੂਰ ਦੂਰ ਤੱਕ ਪਤਾ ਨਹੀਂ। ਅਸੀਂ ਮੂੜ ਮਤ ਹੋ ਕਰਕੇ ਇਸ ਬਾਣੀ ਦਾ ਪਾਠ ਕਰ ਰਹੇ ਹਾਂ, ਅਗਰ ਅਰਥ ਵੀ ਮਿਲ ਗਏ ਤੇ ਆਚਰਣ ਨਹੀਂ ਕੀਤਾ। ਹੁਣ ਗੁਰੂ ਸਾਹਿਬ ਉਪਦੇਸ਼ ਕਰ ਰਹੇ ਨੇ ਕਿ ਇੱਕ ਤੀਸਰੀ ਸ਼੍ਰੇਣੀ ਹੋਰ ਮੌਜੂਦ ਹੈ ਇਸ ਜਗ੍ਹਾ ਦੀ, ਬੇਸ਼ੱਕ ਇਹ ਸ਼੍ਰੇਣੀ ਬਹੁਤ ਛੋਟੀ ਛੋਟੀ ਹੈ, ਕੋਈ ਵਿਰਲਿਆਂ ਚੋਂ ਭਾਗਾਂ ਵਾਲੇ ਕਰੋੜਾਂ ਚੋਂ ਕੋਈ ਇੱਕ ਅੱਧਾ ਨਿਕਲਦਾ ਹੈ ਜਿਹੜਾ ਕਿ ਸਵੇਰੇ ਸ਼ਾਮ ਬਾਣੀ ਦਾ ਪਾਠ ਵੀ ਨਹੀਂ ਕਰਦਾ, ਨਾ ਗੀਤਾ ਨੂੰ ਪੜ੍ਹਦਾ, ਨਾ ਰਮਾਇਣ ਨੂੰ ਪੜ੍ਹਦਾ, ਉਹਨੂੰ ਤੇ ਕਿਸੇ ਨੇ ਰਾਹ ਚਲਦਿਆਂ ਵੀ ਸੁਣਾਤਾ ਵੀ ਸਤਿਗੁਰਾਂ ਨੇ ਇਹ ਉਪਦੇਸ਼ ਕੀਤਾ ਹੈ, ਜਾਂ ਕੋਈ ਇੱਕ ਅੱਧੀ ਤੁਕ ਉਹਦੇ ਕੰਨ ਵਿੱਚ ਪੈ ਗਈ, ਉਸਦਾ ਅਰਥ ਉਹਨੂੰ ਪਤਾ ਚੱਲ ਗਿਆ, ਤਾਂ ਸੰਗਤ ਜੀ ਉਹ ਆਪਣੀ ਹਸਤੀ ਮਿਟਾ ਰਿਹਾ ਉਸ ਤੁਕ ਦੇ ਉੱਪਰ, ਉਸ ਭਾਵ ਦੇ ਉੱਪਰ, ਉਸ ਅਰਥ ਦੇ ਉੱਪਰ। ਸਤਿਗੁਰੂ ਜੀ ਨੇ ਜੋ ਉਦੇਸ਼ ਦੇ ਦਿੱਤਾ, ਜੋ ਉਸ ਦੇ ਭਾਣੇ ਦੇ ਅੰਦਰ ਰਹਿੰਦਾ ਹੋਇਆ ਉਸ ਦੇ ਉੱਪਰ ਮਿਟ ਰਿਹਾ, ਉਹਨਾਂ ਨੇ ਕਹਿਤਾ ਬਈ ਸੱਚ ਹੈ ਤੇ ਫਿਰ ਸੱਚੋ ਹੀ ਸੱਚ ਹੈ, ਇਸ ਤੋਂ ਵੱਡਾ ਜਾਪ ਕੋਈ ਨੀ, ਇਸ ਤੋਂ ਵੱਡੀ ਬਾਣੀ ਕੋਈ ਨੀ, ਇਸ ਤੋਂ ਵੱਡਾ ਗੁਰਮੰਤਰ ਕੋਈ ਨੀ, ਔਰ ਇਸ ਤੋਂ ਵੱਡਾ ਕੋਈ ਆਧਾਰ ਨਹੀਂ ਜਿਹੜਾ ਇਸ ਜੀਵਾਤਮਾ ਨੂੰ ਹੱਥ ਦੇ ਕਰਕੇ ਉਹ ਸੱਚਖੰਡ ਦੇ ਵਿੱਚ ਬਿਠਾ ਦਿੰਦਾ। ਹੁਣ ਗੁਰੂ ਸਾਹਿਬ ਉਪਦੇਸ਼ ਕਰਦੇ ਨੇ ਕਿ ਜਿਹੜੀ ਆ ਤੀਸਰੀ ਸ਼੍ਰੇਣੀ ਹੈ ਨਾ, ਜਿਸ ਨੇ ਕਿ ਆਪਣਾ ਆਚਰਣ ਬਣਾ ਲਿਆ ਗੁਰੂ ਦੇ ਉਪਦੇਸ਼ ਅਨੁਸਾਰ, ਇਹ ਸ਼੍ਰੇਣੀ ਜਿਹੜੀ ਹੈ ਪਹਿਲੀ ਸ਼੍ਰੇਣੀ ਤੋਂ 1000 ਗੁਣਾ ਵੱਧ ਲਾਭ ਲੈ ਕਰਕੇ ਮੁਕਤ ਹੋ ਜਾਂਦੀ ਹੈ। ਯਾਨੀ ਕਿ ਇਹ ਸੰਤਾਂ ਦੀ ਜਿਹੜੀ ਚਰਨ ਧੂੜ ਹੈ ਨਾ, ਇਸ ਫਲ ਨੂੰ ਪ੍ਰਾਪਤ ਕਰਨ ਦੀ ਅਧਿਕਾਰੀ ਕੋਲ ਹੈ ਇਹ ਤੀਸਰੀ ਸ਼੍ਰੇਣੀ, ਜਿਸ ਨੇ ਕਿ ਆਪਣਾ ਆਚਰਣ ਸੁਧਾਰ ਲਿਆ। ਹੁਣ ਵਿਚਾਰ ਕਰਕੇ ਦੇਖ ਲਓ, ਅਗਰ ਪਹਿਲੀ ਸ਼੍ਰੇਣੀ ਵਾਲਾ ਜਿਹੜਾ ਜਪ ਕਰ ਰਿਹਾ ਅੱਖ ਬੰਦ ਕਰਕੇ ਬੈਠਾ, ਬਿਲਕੁਲ ਮੂਰਖ ਹੈ, 1000 ਸਾਲ ਇੰਦਰੀ ਦਾ ਜਪ ਕਰੇ ਜਿਸ ਤਰੀਕੇ ਦਾ ਅਸੀਂ ਕਰਦੇ ਹਾਂ ਸਾਰੇ, ਉਹ 1000 ਸਾਲ ਦਾ ਤਪ ਜਿਹੜਾ ਹੈ ਨਾ, ਉਸਦਾ ਫਲ ਉਸਨੂੰ ਕਿਆ ਪ੍ਰਾਪਤ ਹੋਇਆ? ਆਵਾਗਮਨ। ਔਰ ਇਸ ਦੇ ਮੁਕਾਬਲੇ ਵਿੱਚ ਤੀਸਰੀ ਸ਼੍ਰੇਣੀ ਵਾਲੇ ਨੇ ਸਿਰਫ 1 ਸਾਲ ਦੇ ਵਿੱਚ ਉਹ ਫਲ ਦੇ ਵੱਧ ਪ੍ਰਾਪਤ ਕਰ ਲਿਆ, ਯਾਨੀ ਕਿ ਚਰਨ ਤੂਲ ਨੂੰ ਪ੍ਰਾਪਤ ਕਰਨ ਦਾ ਅਧਿਕਾਰੀ ਹੋ ਗਿਆ। ਕਿੱਥੇ 1000 ਸਾਲ ਦੀ ਮਿਹਨਤ ਔਰ ਕਿੱਥੇ 1 ਸਾਲ ਦੀ ਮਿਹਨਤ। ਤੋ ਸਤਿਗੁਰਾਂ ਨੇ ਜਿਹੜੀ 2.5 ਘੰਟੇ ਦਾ ਉਪਦੇਸ਼ ਕੀਤਾ ਹੈ ਨਾ, ਉਹ ਮਨ ਦੀ ਰੁਚੀ ਦੇ ਮੁਤਲਕ ਉਪਦੇਸ਼ ਕੀਤਾ ਕਿ ਅਗਰ ਮਨ ਦੀ ਰੁਚੀ ਇਸ ਪਰਮਾਤਮਾ ਦੇ ਨਾਮ ਦੇ ਨਾਲ ਜੁੜ ਜਾਏ, ਤੂੰ ਇਸ ਨੂੰ ਇਕੱਤਰਿਤ ਕਰ ਲਏ ਤੇ ਇਹ ਤੇਰਾ ਤੋਸ਼ਾ ਹੈ ਰਾਹ ਚੱਲਣ ਦੇ ਵਿੱਚ, ਇੱਥੇ ਔਰ ਉੱਥੇ ਤੇਰੇ ਕੰਮ ਆਏਗਾ। ਯਾਨੀ ਕਿ ਇਸੇ ਨੇ ਤੈਨੂੰ ਛੁਡਾਉਣਾ, ਇਹਨਾਂ ਲਫਜ਼ਾਂ ਨੇ ਤੈਨੂੰ ਨਹੀਂ ਛੁਡਾਉਣਾ। ਲਫ਼ਜ਼ ਤੇ ਇੱਕ ਸਾਧਨ ਦਿੱਤੇ ਨੇ ਜਿਨ੍ਹਾਂ ਨੂੰ ਅਸੀਂ ਪੜ੍ਹੀ ਜਾ ਰਹੇ ਹਾਂ, ਮੰਤਰ ਬਾਣੀ ਕਹਿ ਕਰਕੇ, ਇਹ ਇੱਕ ਸਾਧਨ ਮਾਤਰ ਹੈ ਇਸ ਰੁਚੀ ਨੂੰ ਪਲਟਣ ਦਾ। ਯਾਨੀ ਕਿ ਸੰਸਾਰ ਦੀ ਰੁਚੀ ਅਸੀਂ ਤਿਆਗ ਦਈਏ ਔਰ ਇਸ ਪਰਮਾਤਮਾ ਦੇ ਨਾਮ ਗੁਣ, ਯਾਨੀ ਕਿ ਜਿਸ ਦੇ ਵਿੱਚ ਆਵਾਜ਼ ਔਰ ਪ੍ਰਕਾਸ਼ ਹੈ, ਇਸ ਦੇ ਪ੍ਰਤੀ ਅਸੀਂ ਰੁਚੀ ਪੈਦਾ ਕਰ ਲਈਏ, ਤੇ ਫਿਰ ਇਹ ਜੀਵਾਤਮਾ ਨੂੰ ਸਤ ਸੰਗਤ ਦੀ ਚਰਨ ਧੂੜ, ਸੰਤਾਂ ਦੀ ਧੂੜ ਅਵਸ਼ ਮਿਲੇਗੀ। ਕਦੀ ਹੋ ਨਹੀਂ ਸਕਦਾ ਕਿ ਨਾ ਮਿਲੇ, ਉਹ ਧੂੜ ਮਿਲਦੀ ਕਿੱਥੇ ਹੈ? ਸੱਤ ਦੀ ਸੰਗਤ ਦੇ ਵਿੱਚ, ਜਿੱਥੇ ਸੱਤ ਪ੍ਰਗਟ ਹੁੰਦਾ। ਅਗਰ ਸੱਤ ਪ੍ਰਗਟ ਨਹੀਂ ਹੈ ਤੇ ਉਸਦੀ ਧੂੜ ਕਿਹੜੀ ਅਸੀਂ ਕਤਰਤ ਕਰਾਂਗੇ? ਝਾੜੂ ਲਾ ਕਰਕੇ ਮਿੱਟੀ ਕਤਰਤ ਹੋਏਗੀ, ਹੋਰ ਕੁਝ ਵੀ ਨਹੀਂ। ਤੇ ਗੁਰੂ ਸਾਹਿਬ ਬਿਲਕੁਲ ਸਪਸ਼ਟ ਕਰਦੇ ਨੇ ਕਿ ਉਸੇ ਵਕਤ ਜਦੋਂ ਇਹ ਧੂੜ ਇਸ ਨੂੰ ਅੰਤਰ ਦੇ ਵਿੱਚ ਮਿਲੇਗੀ, ਜਦੋਂ ਇਹ ਜੀਵਾਤਮਾ ਅੰਤਰ ਦੇ ਵਿੱਚ ਜਾਂਦੀ ਹੈ, 9 ਦੁਆਰਿਆਂ ਦੀ ਰੁਚੀ ਨੂੰ ਤਿਆਗ ਕਰਕੇ 10ਵੇਂ ਦੁਆਰ ਦੇ ਉਸ ਪਰਮਾਤਮਾ ਦੇ ਨਾਮ ਰੂਪੀ ਸ਼ਬਦ ਦੇ ਨਾਲ ਰੁਚੀ ਕਰ ਕਰਕੇ ਅੰਦਰ ਜੁੜਦੀ ਹੈ ਨਾ, ਇਕੱਤਰਿਤ ਹੁੰਦੀ ਹੈ, ਉਸ ਵਕਤ ਸਤਿਗੁਰੂ ਦੇ ਨੂਰਾਨੀ ਰੂਪ ਦੇ ਵਿੱਚੋਂ ਬੜੀ ਹੀ ਸੁੰਦਰ ਰੇਸ਼ਮੀ ਕਿਰਨਾਂ ਨਿਕਲਦੀਆਂ ਨੇ, ਇਸ ਜੀਵਾਤਮਾ ਨੂੰ ਅਟਰੈਕਟ ਕਰਦੀਆਂ ਨੇ, ਖਿੱਚਦੀਆਂ ਨੇ ਆਪਣੀ ਤਰ੍ਹਾਂ, ਜਿਸ ਤਰ੍ਹਾਂ ਮੈਗਨੇਟ ਲੋਹੇ ਨੂੰ ਖਿੱਚਦਾ ਉਸੀ ਤਰੀਕੇ ਦੇ ਨਾਲ। ਔਰ ਉਸ ਵਕਤ ਇਹ ਜੀਵਾਤਮਾ ਨਿਮਾਣੀ ਦੀਨ ਹੋ ਕਰਕੇ ਸਤਿਗੁਰ ਦੇ ਚਰਨਾਂ ਦੇ ਵਿੱਚੋਂ ਜਿਹੜੀਆਂ ਰੇਸ਼ਮੀ ਕਿਰਨਾਂ ਨਿਕਲ ਰਹੀਆਂ ਨਾ, ਉਹਨਾਂ ਦਾ ਇਸ਼ਨਾਨ ਕਰਦੀ ਹੈ। ਸੋ ਇਸ਼ਨਾਨ ਦਾ ਜਿਹੜਾ ਭਾਵ ਤੁਕਾਂ ਦੇ ਵਿੱਚ ਦਿੱਤਾ ਬਾਣੀ ਦੇ ਵਿੱਚ, ਉਹ ਇਸ ਇਸ਼ਨਾਨ ਦੀ ਗੱਲ ਕੀਤੀ ਗਈ ਹੈ, ਅੰਤਰ ਦੇ ਨੂਰਾਨੀ ਰੂਪ ਦੇ ਉਸ ਪ੍ਰਕਾਸ਼ ਦਾ ਇਸ਼ਨਾਨ, ਉਸ ਪ੍ਰਕਾਸ਼ ਦੀ ਸ਼ਰਨ, ਪ੍ਰਕਾਸ਼ ਦਾ ਆਧਾਰ, ਉਸਦੇ ਇਸ਼ਨਾਨ ਕਰਨ ਦੇ ਬਾਅਦ ਹੀ ਇਹ ਜੀਵਾਤਮਾ ਇਸ ਕਾਬਲ ਬਣਦੀ ਹੈ, ਕਿਉਂਕਿ ਮਨ ਵੀ ਇਸ ਦੇ ਨਾਲ ਆਉਂਦਾ। ਮਨ ਵੀ ਉਸ ਵਕਤ ਫਿਰ ਬਾਹਰ ਨਹੀਂ ਆਉਣਾ ਚਾਹੁੰਦਾ, ਅੱਜ ਅੰਦਰ ਨਹੀਂ ਜਾਣਾ ਚਾਹੁੰਦਾ, ਫਿਰ ਬਾਹਰ ਨਹੀਂ ਨਿਕਲਦਾ। ਸੋ ਇਸ ਦੀ ਦਵਾਈ ਕਿੱਥੇ ਹੈ? ਅੰਤਰ ਦੇ ਵਿੱਚ ਉਹ ਪ੍ਰਕਾਸ਼ ਹੈ, ਉਸ ਪ੍ਰਕਾਸ਼ ਨੂੰ ਹੀ ਚਰਨ ਧੂੜ ਕਹਿ ਕਰਕੇ ਸੰਤਾਂ ਨੇ ਪੁਕਾਰਿਆ। ਬਾਹਰ ਦੀ ਜਿਹੜੀ ਧੂੜ ਹੈ, ਜਿਹੜੀ ਸਤਸੰਗ ਦੇ ਵਿੱਚ ਸੱਚਖੰਡ ਤੋਂ ਇਹ ਲਫ਼ਜ਼ ਦਿੱਤੇ ਜਾਂਦੇ ਨੇ, ਇਹ ਨਾਮ ਹੈ, ਔਰ ਇਸ ਦੀ ਧੂੜ ਕੀ ਹੈ? ਅਸੀਂ ਇਸ ਨੂੰ ਅਪਣਾ ਲਈਏ। ਅਗਰ ਅਪਣਾ ਲਵਾਂਗੇ ਤੇ ਅੰਦਰ ਦੀ ਉਸ ਧੂੜ, ਰੇਸ਼ਮੀ ਧੂੜ ਨੂੰ ਪ੍ਰਾਪਤ ਕਰਨ ਦੇ ਕਾਬਿਲ ਇਸ ਜੀਵਾਤਮਾ ਨੂੰ ਅਵਸ਼ ਬਣਾ ਲਾਂਗੇ। ਅਗਰ ਇਸ ਕਿਰਿਆ ਨੂੰ ਅਸੀਂ ਨਹੀਂ ਅਪਣਾਇਆ ਤੇ ਅੱਜ ਤੱਕ ਅਸੀਂ ਅਨੰਤ ਕਾਲ ਤੋਂ ਇਹ ਪਹਿਲੀ ਕਿਰਿਆ, ਯਾਨੀ ਕਿ ਇੰਦਰੀ ਜਪ ਦੀ ਅਪਣਾ ਰੱਖੀਏ, ਬਾਣੀਆਂ ਨੂੰ ਪੜ੍ਹਦੇ ਹਾਂ, ਸੰਤਾਂ ਦੇ ਮੰਤਰਾਂ ਨੂੰ ਜਾਪ ਕਰਦੇ ਹਾਂ, ਪਰ ਉਹਨਾਂ ਦਾ ਫਲ ਇਤਨਾ ਛੋਟਾ ਹੈ ਕਿ ਸਾਨੂੰ ਆਵਾਗਮਨ ਤੋਂ ਪਾਰ ਨਹੀਂ ਲਿਜਾ ਸਕਦਾ। ਅੱਜ ਦੇ ਮਜ਼ਮੂਨ ਨੂੰ ਗੁਰੂ ਸਾਹਿਬ ਬਿਲਕੁਲ ਸਪਸ਼ਟ ਕਰ ਰਹੇ ਨੇ ਕਿ ਅਗਰ ਅਸੀਂ ਸੱਚਮੁੱਚ ਹੀ ਚਾਹੁੰਦੇ ਹਾਂ ਤੇ ਆਪਣੀ ਰੁਚੀ ਨੂੰ ਪਲਟ ਲਈਏ, ਤਾਂ ਰੁਚੀ ਦੇ ਪਲਟਣ ਦੇ ਨਾਲ ਹੀ ਇਹ ਜੀਵਾਤਮਾ ਬਾਹਰ ਮੁਖੀ ਤੋਂ ਅੰਦਰ ਮੁਖੀ ਹੋ ਜਾਏਗੀ, ਔਰ ਅੰਦਰ ਮੁਖੀ ਅੰਤਰ ਦੇ ਵਿੱਚ ਉਸ ਚਰਨ ਧੂੜ ਨੂੰ ਪ੍ਰਾਪਤ ਕਰਨ ਦੇ ਕਾਬਿਲ ਬਣ ਜਾਏਗੀ। ਸੰਤ ਮਾਰਗ ਚਲਤ ਪ੍ਰਾਣੀ, संता दे मार्ग ते अगर ए जीवात्मा चल पवे ते पतित उधरे पतित कहंदे ने जड़े इस पथ तो विचलित हो चुके ने जानी के इस पथ तो दूर ने। हुण पथ केड़ा एक पथ जांदा है परमात्मा दी तरफ एक पथ जांदा है संसार दी तरफ। हुण मन जड़ा है ओ संसार दे रस्ते ते चलना पसंद करदा है। कारण की है मन दी जड़ी धातु है ना जिस धातु दा मन है ए संसार दे विच जड़ चेतन लोक भी जो कुछ भी नजर आ रहा मन बुद्धि और इंद्रिया दे नाल दृष्टि गोचर है ए सारिया दी धातु एक है। यानी के मन दी धातु और संसार दी धातु एक होण करके दोनों दी एक दूजे दे प्रति आसक्ति है एक दूजे दे प्रति प्यार है। यानी के दोनों अगर मन बिक है जहर है तो संसार अमृत किवें हो सकता है। संसार भी जहर है और जहर ही जहर नूं प्यार करदा है और जहर दे विच रच करके ए जीवात्मा कदी अमृत दा पान नहीं कर सकती चरण धूड़ नूं प्राप्त करन दे काबिल नहीं बन सकती। चरण धूड़ ओ शुद्ध अमृत है उस अमृत दे कुंड दे प्राप्त करन वास्ते ए जीवात्मा नूं जरूरी गल है कि उस मार्ग ते चले जिस मार्ग ते चलण दा संत उपदेश कर रहे ने। अगर संतां दे उपदेश ते असीं नहीं चले उस मार्ग नूं नहीं अपनाया ते जड़ी किरिया नूं असीं अपना रखिया ओ किरिया बहुत छोटी है ओ सानू उस रेण दे कुंड तक लै करके जा नहीं सकती और साडा उद्धार किस तरीके नाल होएगा अगर असीं अपना लवांगे ते अवश्य हो जाएगा।
लीन जन की लगी मस्तक अनेक तीरथ सोचे।
गुरु साहब उपदेश करदे ने अगर इस जन दी धूड़ साडे मस्तक ते लग जावे ते अनेक तीर्था दा फल सुचे सुचे यानी के मुक्त हो जाना मोक्ष दी प्राप्ति। सत्संग जी थोड़ा जा विचार करना पेगा कि पिछड़े समय काल दे विच वेदा शास्त्रा दे विच जड़ी मुक्ति या मोक्ष दी गल कीती गई है कर्म कांड दे मतलक ओ अपने आप दे उस समय अनुसार सत है। इहदे च कोई शक नहीं है कि जैसे भी अवतारा ने वचन कीते ऋषि मुनिया ने हुक्म कीते अपने युग काल और समय दे विच ओ पूरण उतरे ने। अगर ओ पूरे नहीं सन हो सकते तो उन्हां नूं ऋषि मुनि या गुरु कहण दा या अवतार कहण दा कोई लाभ नहीं। अपने समय दे विच उन्हां ने जो ज्ञान जो रस्ता उस समय दे जीवां नूं दिता उस वकत उन्हां ने मुक्ति प्राप्त कीती उहदे च कोई शक नहीं। पर इस वकत जड़ी उपदेश दी गल कलयुग दे विच कीती गई है ए बिल्कुल स्पष्ट है। वेदा शास्त्रां नूं भी अगर असी पढ़िए ते उहदे विच भी नाम दी धूड़ नूं प्राप्त करन दी गल कीती गई है। और नाम असी किस नूं कहता राम दे नाम नूं कहता किशन दे नाम नूं कहता नानक दे नाम नूं कहता ईशा दे नाम नूं कहता। यानी कि इन्हां घटां दे विच जिहड़ा नाम प्रकाश और आवाज प्रकट सी उन्हां घटां दा जो इस संसार दे विच नाम रख्या गया सी असी उन्हां नूं परमात्मा कह करके समझदे जाणदे क्यों क्योंकि अंतर दे विच ताकत काम कर रही सी पर ताकत तक असी पहुंच नहीं सके असी बार दे इस आखरी नाम तक ही फसे रह गए। यानी कि एक दलदल चो निकले दूसरी दे विच फस गए ते साडा उद्धार किवें हो सकदा है। अनेक तीरथ फल मुचा अनेक तीर्था दा फल यानी कि सुचे हो जाना मोक्ष की प्राप्ति जिहड़ी पिछले युग काल दे विच सी ना ओ सारी दी सारी प्राप्त हो जांदी है अगर ए सत संगत दे विच निकली नाम दी धूड़ मस्तक ते लग जाए। यानी के जीवात्मा नौ द्वारा चो निकल के दसवे द्वार उस नुरानी रूप दे विच मिल जाए बिल्कुल उसदे इक मेक हो जाए लोट पोट हो जाए चरण दिया उस किरणा दे विच ते ए सानू तीर्था दे भ्रमण दा जड़ा फल सी ना पिछले युगा दे मोक्ष दी प्राप्ति ओ सानू जींदे जी इस कलयुग दे विच प्राप्त हो जांदी है। पर कदों आउंदी है जदों उस मिट्टी दे विच लिम जावे। हुण मिट्टी केड़ी है प्रकाश दी जड़ी अंतर दे विच मिलदी है बाहर दी मिट्टी दी गल नहीं कीती गई कि जिथों सतगुरु लंघ गए ने उस मिट्टी नूं असीं चटिए जां मत्थे ते लावांगे ते सानूं मुक्ति मिल जाएगी। ऐसी मुक्ति इस जगत दे विच अज तक किसे नूं भी प्राप्त नहीं हुई।
चरण कमल ध्यान पीतर कट कट स्वामी सोचे।
चरण धूड़ हुण गुरु साहब बिल्कुल स्पष्ट करदे ने चरण कमल अंतर दी ध्यान हुण अंतर दा ध्यान हुण बिल्कुल स्पष्ट है इस तुक दे विच कि पहले जिहड़े तुकां दे अर्थ गुरु साहबां ने दित्ते ने उहनां दी साक्षी है तुक कि जदों जीवात्मा नौ द्वारां चो निकल के अंतर दे विच जांदी है उसले नुरानी स्वरूप दे प्रगट होण दे बाद ਇਹ ਜੀਵਾਤਮੀ ਚਰਨਾਂ ਦਾ ਧਿਆਨ ਕਰਦੀ ਹੈ ਚਰਨਾਂ ਦਾ ਖਿਆਲ ਕਰਦੀ ਹੈ ਚਰਨਾਂ ਦੀ ਧੂੜ ਦਾ ਇਸ਼ਨਾਨ ਕਰਦੀ ਹੈ। ਇਸੇ ਕਰਕੇ ਗੁਰੂ ਸਾਹਿਬ ਸਪਸ਼ਟ ਕਰਦੇ ਨੇ ਕਿ ਅੰਦਰ ਦੇ ਉਹਦੇ ਵਿੱਚ ਜਾ ਕਰਕੇ ਜਦੋਂ ਇਹ ਇਸ਼ਨਾਨ ਜੀਵਾਤਮਾ ਕਰ ਲੈਂਦੀ ਏ ਤੇ ਉਸ ਨੂੰ ਫਿਰ ਪਤਾ ਚੱਲਦਾ ਹੈ ਕਿ ਗੁਰੂ ਕੋਲ ਹੈ, ਗੁਰੂ ਕਿਆ ਹਸਤੀ ਹੈ। ਬਾਹਰ ਬੈਠੇ ਅਸੀਂ ਜਿਤਨੇ ਮਰਜ਼ੀ ਸਾਧਸੰਗ ਕਰ ਲਈਏ, ਜਿਤਨਾ ਮਰਜ਼ੀ ਕਿਹਾ ਜਾਏ ਕਿ ਗੁਰੂ ਪਾਰ ਬ੍ਰਹਮੇਸ਼ਵਰ ਹੈ, ਸਤਿਗੁਰ ਹੈ, ਜਿਤਨੇ ਵੱਡੀ ਅਸੀਂ ਉਹਨਾਂ ਦੇ ਉਦਘਾਟਨ ਕਰ ਲਈਏ, ਰਸਤਿਆਂ ਤੇ ਬਿਜ ਜਾਈਏ, ਪਰ ਕੋਈ ਲਾਭ ਨਹੀਂ। ਕਿਉਂ? ਕਿਉਂਕਿ ਇਹ ਸਾਰੀ ਮਨ ਦੀ ਚਾਲ ਹੈ, ਮਨ ਨੇ ਪ੍ਰਭਾਵ ਰੱਖਿਆ। ਪਰ ਜਿਹੜੀ ਜੀਵਾਤਮਾ ਨੇ ਅੰਤਰ ਦੇ ਵਿੱਚ ਉਸ ਰੇਸ਼ਮੀ ਕਿਰਨ ਨੂੰ ਦੇਖ ਲਿਆ, ਸਾਧ ਸੰਗਤ ਜੀ, ਉਸ ਨੂੰ ਫਿਰ ਸਤਸੰਗ ਦੀ ਲੋੜ ਨਹੀਂ, ਕੋਈ ਸਮਝਾਉਣ ਦੀ, ਕਹਿਣ ਦੀ ਲੋੜ ਨਹੀਂ। ਉਸ ਨੂੰ ਫਿਰ ਪਤਾ ਚੱਲ ਜਾਂਦਾ ਹੈ ਕਿ ਈਸ਼ਵਰ, ਪਰਮਾਤਮਾ ਔਰ ਗੁਰੂ ਇੱਕੋ ਹੀ ਚੀਜ਼ ਹੈ। ਯਾਨੀ ਕਿ ਘੱਟ ਘੱਟ ਦੇ ਵਿੱਚ ਅਸੀਂ ਕਹਿੰਦੇ ਹਾਂ ਨਾ ਕਿ ਈਸ਼ਵਰ ਸਮਾਇਆ ਹੋਇਆ, ਇਸ ਤੁਕ ਦੇ ਵਿੱਚ ਬਿਲਕੁਲ ਸਪਸ਼ਟ ਹੈ ਕਿ ਘੱਟ ਘੱਟ ਦੇ ਵਿੱਚ ਫਿਰ ਉਹ ਗੁਰੂ ਨੂੰ ਦੇਖਦਾ, ਸਤਿਗੁਰੂ ਨੂੰ ਰਮਿਆ ਦੇਖਦਾ। ਕਿਉਂ? ਕਿਉਂਕਿ ਸਤਿਗੁਰੂ ਸ਼ਬਦ, ਨਾਮ ਯਾਨੀ ਕਿ ਪ੍ਰਕਾਸ਼ ਹੈ, ਔਰ ਪਰਮਾਤਮਾ ਦਾ ਗੁਣ ਕੀ ਹੈ, ਉਹ ਵੀ ਪ੍ਰਕਾਸ਼ ਹੈ ਔਰ ਆਵਾਜ਼ ਹੈ, ਕਿ ਦੋਨੋਂ ਇੱਕੋ ਹੀ ਰੂਪ ਨੇ। ਪਰ ਪਤਾ ਕਦੋਂ ਚੱਲਦਾ? ਜਦੋਂ ਜੀਵਾਤਮਾ ਅੰਤਰ ਦੇ ਵਿੱਚ ਚਰਨ ਕਮਲ ਦਾ ਖਿਆਲ ਕਰਦੀ ਹੈ। ਬਾਹਰ ਦੇ ਚਰਨ ਕਮਲ ਦੇ ਖਿਆਲ ਦੇ ਨਾਲ ਨਾ ਤੇ ਇਸ ਅਵਸਥਾ ਦੀ ਪ੍ਰਾਪਤੀ ਹੁੰਦੀ ਹੈ, ਔਰ ਨਾ ਹੀ ਉਸ ਫਲ ਨੂੰ ਮਿਲਦਾ ਹੈ ਜਿਸ ਨੂੰ ਅਸੀਂ ਇਸ ਵਕਤ ਉਪਦੇਸ਼ ਕਰ ਰਹੇ ਨੇ ਸਤਿਗੁਰੂ, ਕਿ ਘੱਟ ਘੱਟ ਦੇ ਵਿੱਚ ਗੁਰੂ ਯਾਨੀ ਕਿ ਪਰਮਾਤਮਾ ਰਮਿਆ ਹੋਇਆ ਦਿਸਦਾ ਹੈ। ਇਹ ਤਾਂ ਹੀ ਹੁੰਦਾ ਹੈ ਜਦੋਂ ਜੀਵਾਤਮਾ ਅੰਤਰ ਦੇ ਚਰਨ ਕਮਲ ਦੇ ਵਿੱਚ ਆਪਣੇ ਧਿਆਨ ਨੂੰ, ਖਿਆਲ ਨੂੰ ਪੱਕਾ ਕਰਦੀ ਹੈ।
ਸਰਨ ਦੇਵੇ ਅਪਾਰ ਨਾਨਕ ਬੋਰ ਜਮ ਨਹੀਂ ਲੋਚੈ,
ਸਰਨ ਦੇਵ ਅਪਾਰ ਨਾਨਕ ਜਮ ਨਹੀਂ ਬੋਰ ਲੁਚੈ। ਗੁਰੂ ਸਾਹਿਬ ਸਪਸ਼ਟ ਕਰਦੇ ਨੇ ਸਰਨ ਦੇਵ, ਸਰਨ ਹੋ ਜਾ ਦੇਵ ਦੀ, ਦੇਵ ਕਿਹੜਾ? ਅਪਾਰ ਦੇਵ। ਗੁਰੂ ਨਾਨਕ ਸਾਹਿਬ ਉਪਦੇਸ਼ ਕਰਦੇ ਨੇ ਇਹ ਹੁਣ ਦੇਵਤਾ ਕਿਹੜਾ, ਇੱਥੇ ਕਿਸੇ ਦੇਵੀ ਦੇਵਤਾ ਦੀ ਗੱਲ ਨਹੀਂ ਕੀਤੀ ਜਾ ਰਹੀ, ਇੱਥੇ ਦੇਵ ਦਾ ਭਾਵ ਹੈ ਪ੍ਰਕਾਸ਼। ਪ੍ਰਕਾਸ਼ ਯਾਨੀ ਕਿ ਦੇਵ ਦੇ ਨਾਲ ਅਪਾਰ ਲਫ਼ਜ਼ ਦਾ ਇਸਤੇਮਾਲ ਕਿਉਂ ਕੀਤਾ ਗਿਆ? ਅਪਾਰ ਦਾ ਭਾਵ ਹੈ ਜਿਸ ਨੂੰ ਪਾਰ ਨਹੀਂ ਪਾ ਸਕਦੇ, ਉਸ ਤੋਂ ਅਲੱਗ ਨਹੀਂ ਜਾ ਸਕਦੇ, ਉਸ ਤੋਂ ਦੂਰ ਕੀ ਹੈ, ਯਾਨੀ ਕਿ ਅਲੱਗ, ਅਗਮ ਔਰ ਅਨਾਮੀ, ਅਸੀਂ ਉਸ ਨੂੰ ਪਹਿਚਾਣ ਨਹੀਂ ਸਕਦੇ ਮਨ, ਬੁੱਧੀ ਔਰ ਇੰਦਰੀਆਂ ਦੇ ਨਾਲ। ਦੇਵੀ ਦੇਵਤਿਆਂ ਸਭ ਦੀ ਆਪਣੀ ਸੀਮਾ, ਅਸੀਂ ਉਹਨਾਂ ਨੂੰ ਜਾਣ ਸਕਦੇ ਹਾਂ। ਸੂਖਸ਼ਮ ਲੋਕ ਸੂਖਸ਼ਮ ਚੋਲੇ ਨਾਲ ਪ੍ਰਵੇਸ਼ ਕਰ ਜਾਈਏ ਤੇ ਉਹ ਲਖੇ ਜਾ ਸਕਦੇ ਨੇ, ਬੇਸ਼ੱਕ ਇਸ ਚੋਲੇ ਚ ਅਸੀਂ ਉਹਨਾਂ ਨੂੰ ਨਾ ਲੱਗ ਸਕੀਏ, ਪਰ ਉਹ ਲਖੇ ਗਏ ਤਾਂ ਉਹ ਪਰਮਾਤਮਾ ਨਹੀਂ ਹੋ ਸਕਦੇ। ਤੇ ਅਪਾਰ ਦੀ ਜਿਹੜੀ ਗੱਲ ਕਹੀ ਗਈ ਹੈ, ਇੱਥੇ ਦੇਵ ਦਾ ਭਾਵ ਹੈ ਪ੍ਰਕਾਸ਼। ਪ੍ਰਕਾਸ਼ ਕਿਹੜਾ? ਅਪਾਰ, ਜਿਸ ਤੇ ਪਾਰ ਨਹੀਂ ਜਾ ਸਕਦੇ। ਹੁਣ ਅਪਾਰ ਪ੍ਰਕਾਸ਼ ਕਿਹੜਾ? ਉਹ ਪਰਮਾਤਮਾ ਦਾ ਉਹ ਗੁਣ ਹੈ ਜਿਸ ਨੂੰ ਨਾਮ ਕਿਹਾ ਗਿਆ, ਜਿਹੜੇ ਦੇ ਵਿੱਚ ਇੱਕ ਆਵਾਜ਼ ਹੈ ਔਰ ਆਵਾਜ਼ ਦੇ ਵਿੱਚ ਉਹ ਪ੍ਰਕਾਸ਼ ਹੈ। ਤੇ ਗੁਰੂ ਸਾਹਿਬ ਉਪਦੇਸ਼ ਕਰਦੇ ਨੇ ਕਿ ਸ਼ਰਨ ਦੇਵ, ਇਸ ਦੇਵ ਦੀ, ਇਸ ਪ੍ਰਕਾਸ਼ ਦੀ ਸ਼ਰਨ ਲੈ ਲੈ। ਹੁਣ ਇਹ ਪ੍ਰਕਾਸ਼ ਮਿਲਦਾ ਕਿੱਥੇ ਹੈ? ਆਧਾਰ ਤੇ ਇਸਨੇ ਸਭ ਨੂੰ ਦੇ ਰੱਖਿਆ, ਜੜ ਚੇਤਨ ਜੋ ਕੁਛ ਵੀ ਆਨੰਦ ਮੰਡਲ ਹੈ, ਆਨੰਦ ਮੰਡਲਾਂ ਨੂੰ ਆਧਾਰ ਦੇਣ ਦੇ ਬਾਵਜੂਦ ਇਹ ਮਿਲਦਾ ਕਿੱਥੇ ਹੈ? ਸਿਰਫ ਮਨੁੱਖੇ ਜਨਮ ਦੇ ਦਸਵੇਂ ਦੁਆਰ ਤੇ। ਉਹ ਕਹਿੰਦੇ ਨੇ ਉਹਦੀ ਸ਼ਰਨ ਲੈ। ਹੁਣ ਬਿਲਕੁਲ ਸਪਸ਼ਟ ਉਪਦੇਸ਼ ਹੈ ਕਿ ਇਹ ਸ਼ਰਨ ਤਾਂ ਹੀ ਮਿਲੇਗੀ ਜਦੋਂ ਸਾਡੀ ਰੁਚੀ ਪਲਟੇਗੀ, ਨੌ ਦੁਆਰਾਂ ਚੋਂ ਸਾਡੀ ਰੁਚੀ ਨਿਕਲੇਗੀ, ਦਸਵੇਂ ਦੁਆਰ ਚ ਰੁਚੀ ਬਣੇਗੀ, ਤਾਂ ਹੀ ਜਾ ਕਰਕੇ ਇਹ ਪ੍ਰਕਾਸ਼ ਦੀ ਅਸੀਂ ਸ਼ਰਨ ਲੈ ਸਕਦੇ ਹਾਂ। ਕਿਉਂ? ਦਸਵੇਂ ਦੁਆਰ ਚ ਪ੍ਰਕਾਸ਼ ਪ੍ਰਗਟ ਹੈ, ਅਪਾਰ, ਅਪਾਰ ਜਿਸ ਤੋਂ ਪਾਰ ਨਹੀਂ ਜਾ ਸਕਦੇ, ਤਾਂ ਹੀ ਇਹ ਜੀਵਾਤਮਾ ਨੂੰ ਇਸ ਕਾਬਿਲ ਬਣਾ ਦਿੰਦਾ ਹੈ ਕਿ ਉਸ ਅਪਾਰ ਦੇ ਨਾਲ ਮਿਲ ਕਰਕੇ ਇਹ ਪੌੜੀ ਦਰ ਪੌੜੀ ਚੜ੍ਹਦਾ ਆਇਆ ਉਸ ਜਗ੍ਹਾ ਪਹੁੰਚ ਜਾਂਦਾ ਹੈ ਜਿੱਥੋਂ ਇਹ ਪ੍ਰਕਾਸ਼, ਇਹ ਆਵਾਜ਼ ਆ ਰਹੀ ਹੈ, ਯਾਨੀ ਉਸ ਅਕਾਲ ਪੁਰਖ ਦੀ ਗੋਦ ਦੇ ਵਿੱਚ ਇਹ ਜੀਵਾਤਮਾ ਪਹੁੰਚ ਜਾਂਦੀ ਹੈ ਇਸ ਚਰਨ ਧੂੜ ਨੂੰ ਪ੍ਰਾਪਤ ਕਰਕੇ। ਔਰ ਇਹ ਚਰਨ ਧੂੜ ਤਾਂ ਹੀ ਮਿਲਦੀ ਹੈ ਜਦੋਂ ਇਸ ਪ੍ਰਕਾਸ਼ ਦੀ ਸ਼ਰਨ ਲਈ ਜਾਏ। ਇਸ ਜਗਤ ਦੀਆਂ ਜਿਤਨੀਆਂ ਵੀ ਜੜ ਵਸਤੂਆਂ ਦੀ ਅਸੀਂ ਆਧਾਰ ਲੈ ਰੱਖਿਆ, ਜਗਤ ਦੇ ਵਿੱਚ ਕਾਲ ਦੀ ਲੀਲਾ ਦੇਖ ਲਓ, ਕਿਤਨੇ ਭਿਆਨਕ ਰੂਪ ਦੇ ਵਿੱਚ ਜੜ ਵਸਤੂਆਂ ਦੇ ਵਿੱਚ ਪਰਮਾਤਮਾ ਨੂੰ ਪ੍ਰਗਟ ਕਰਕੇ ਦਿਖਾਇਆ ਜਾ ਰਿਹਾ, ਕਿਤਨੀ ਭਿਆਨਕ ਚਾਲ ਹੈ। ਇਹ ਜੀਵਾਤਮਾ ਮਨ ਕਿਤਨਾ ਲੁਭਾਏਮਾਨ ਹੈ, ਅੱਜ ਤੱਕ ਇਹ ਅੰਦਰ ਗਿਆ ਨਹੀਂ, ਉਸ ਪ੍ਰਕਾਸ਼ ਨੂੰ ਦੇਖ ਨਹੀਂ ਸਕਿਆ, ਇਹ ਬਾਹਰ ਬੈਠਾ ਉਸ ਜਗਤ ਦੇ ਵਿੱਚ ਪਰਮਾਤਮਾ ਨੂੰ ਤਲਾਸ਼ ਕਰ ਰਿਹਾ ਔਰ ਇਸੀ ਦਾ ਲਾਭ ਚੁੱਕ ਰਿਹਾ ਉਹ ਕਾਲ, ਕਿ ਜੜ ਲੋਕਾਂ ਦੇ ਵਿੱਚ ਸਾਨੂੰ ਉਹ ਪਰਮਾਤਮਾ ਦੇ ਇਸ ਤਰੀਕੇ ਦੇ ਨਾਲ ਦਰਸ਼ਨ ਹੋ ਰਹੇ ਨੇ। ਹੁਣ ਵਿਚਾਰ ਕਰਕੇ ਦੇਖ ਲਓ, ਇਹਨਾਂ ਦੇ ਨਾਲ ਅੱਜ ਤੱਕ ਮੁਕਤੀ ਨਹੀਂ ਹੋਈ, ਉਸਨੇ ਕੈਦ ਕਰਨਾ ਹੈ, ਇੱਕ ਪਿੰਜਰਾ ਤਿਆਰ ਕਰਨਾ। ਉਹ ਕਹਿੰਦਾ ਵੀ ਪਿੰਜਰਾ ਦੇ ਵਿੱਚ ਆ ਜਾਓ, ਪਿੰਜਰਾ ਹੁਣ ਤੁਸੀਂ ਜਿਸ ਤਰੀਕੇ ਦਾ ਮੰਗੋਗੇ ਉਸ ਤਰੀਕੇ ਦਾ ਤੁਹਾਨੂੰ ਦੇ ਦੇਗਾ। ਯਾਨੀ ਕਿ ਉਹ ਬ੍ਰਹਮ ਵੀ ਕੁਰਬਾਨ ਹੈ ਆਪਣੀਆਂ ਉਹਨਾਂ ਰੂਹਾਂ ਉੱਤੇ ਜਿਹੜੀਆਂ ਉਸ ਦੇ ਉੱਪਰ ਕੁਰਬਾਨ ਨੇ, ਯਾਨੀ ਕਿ ਸੰਸਾਰ ਦੀ ਆਸਕਤੀ ਜਿਹੜੀ ਹੈ ਉਹਨਾਂ ਦੇ ਉੱਪਰ ਬ੍ਰਹਮ ਜਿਹੜਾ ਇੱਕ ਸੀਮਾ ਤੱਕ ਮੁਕਤੀ ਵੀ ਦਿੰਦਾ ਕੁਛ ਕਲਪ ਦੀ, ਉਸ ਦੇ ਬਾਅਦ ਬੇਸ਼ੱਕ ਉਹਨਾਂ ਨੂੰ ਜਨਮ ਔਰ ਮਰਨ ਦੇ ਗੇੜ ਦੇ ਵਿੱਚ ਆਉਣਾ ਪੈਂਦਾ। ਪਰ ਸੰਤਾਂ ਦੀ ਜਿਹੜੀ ਮੁਕਤੀ ਹੈ, ਸੰਤ ਜਿਹੜੇ ਪ੍ਰਕਾਸ਼ ਅਪਾਰ ਦੀ ਗੱਲ ਕਰ ਰਹੇ ਨੇ ਉਹ ਪੂਰਨ ਮੁਕਤੀ ਦੀ ਗੱਲ ਕਰ ਰਹੇ ਨੇ। ਇਸ ਖੇਲ ਦੇ ਵਿੱਚ ਜਿਹੜੀ ਸਮਝਣ ਵਾਲੀ ਗੱਲ ਹੈ ਕਿ ਦੋਨੋਂ ਖਿਲਾੜੀ ਖੇਲ ਖੇਲ ਰਹੇ ਨੇ ਔਰ ਨਿਯਮ ਦੇ ਅਧੀਨ ਹੈ, ਯਾਨੀ ਕਿ ਪਰਮਾਤਮਾ ਰੂਪੀ ਖਿਲਾੜੀ ਇਸ ਸਤਿਗੁਰੂ ਦੇ ਜ਼ਰੀਏ ਇਸ ਖੇਲ ਦੀ ਗੋਟ ਨੂੰ ਚਲਾਉਂਦਾ ਔਰ ਇਸ ਗੋਟ ਨੂੰ ਕਿਹੜਾ ਫਲ ਦਿੰਦਾ, चरण धूण दा यानी कि जिस नूं प्राप्त करके जीव सदा लई अविनाशी हो जांदा है। और जिहड़ा ब्रह्म दा रूप है, ब्रह्म अपनी अरूहां नूं जिस गोट नूं जड़ी गोट ब्रह्म दे पिछे चलदी है उस नूं इस जगत दा मान सम्मान तियां पुत्र जमीन जायदाद राज महाराजे यानी कि सारियां वस्तुआं दिंदा, रिद्धियां सिद्धियां तक उहदे चरणां तले हाथ रख दिंदा, उहदे जबान तों कोई लफज निकलदा कि सारा संसार उहदे अगे झुक जांदा है। इह की है, सारी रिद्धि सिद्धियां दीआं ताकतां ने और काल दे बड़े सुंदर सुंदर बनाए पिंजरे ने, और असी सारे दे सारे इन्हां ही पिंजरिआं नूं पसंद करदे आ। सतगुर दे दित्ते उस पिंजरिआं चों निकलण वाली दात चरण धोण नूं लैणा असी पसंद नहीं करदे। और जिहड़े सतगुरु वाले पासे जांदे ने परमात्मा दी तरफ, उहनां नूं सतगुरु ओह सदा लई अमर बना दिंदे ने, यानी कि उस जीवात्मा नूं इस तरह लोकां दे विच जन्म और मरण दे गेड़ दे विच फिर नहीं आना पैंदा। ताका दरस पाईए वडपाकी जाकी राम नाम लिव लागी। हुण राम नाम दे नाल जिस दी लिव लगी है, यानी कि राम कोई लफज नहीं है, यानी कि जो उपदेश गुरु साहबा ने कीता आवाज और प्रकाश वाला ए है राम दा नाम, जिस दी लिव लागी। लिव किदी लागी? जिहड़ा नौ द्वारा चो निकल गया, जिहड़ा नौ द्वारा चो निकल करके उस परमात्मा दे नाल मिल गया, वह फिर परमात्मा ही हो गया। यानी कि जिस घट दे विच परमात्मा प्रगट है उसी दा रूप है। तो गुरु साहब उपदेश करदे ने कि उसका दर्शन किसी वड्डे भागा वाले नूं मिलदा है। हुण गुरु साहबा ने पहले जड़ी तुक लई सी डिठिया मुक्त ना हो गई, उसकी भी साक्षी हो गई कि बाणी स्पष्ट करती है कि देखण दे नाल मुक्ति नहीं। ते केड़े देखण दी मुक्ति दी गल कर रहे ने? वडभागी दर्शन केड़े ने? जड़े अंतर दे दर्शन ने। अंतर दे विच जिसने इस जन नूं प्राप्त कर लिया, जिस दी लिव उस परमात्मा दे नाल लगी है, उस दे अंदर यानी कि उस प्रकाश दा ही रूप हो चुका है, वह किसी विरले यानी करोड़ा अरबा च किसी भागा वाले नूं ही प्राप्त होंदे ने ऐसे दर्शन, क्योंकि वह दर्शन मुक्ति दे दाता ने। बाहर दा दर्शन मुक्ति दा दाता नहीं है, वह रस्ते दा दाता है, वह सानू रस्ता दे सकदा। और जड़ी जीवात्मा रस्ते दे चलदी है वह जरूर मुक्ति दे दर्शन यानी कि अंतर दे दर्शन करके सदा लई मुक्त हो सकती है।
जाके हरे वसे आमन माही ताकु दुख सुपने भी।
जिस दा मन इस दे नाल लग गया, राम दे नाम दे नाल लग गया, गुरु दे नाल लग गया, परमात्मा दे नाल लग गया, कहंदे ने उस नू दुख सुपने भी नाई। हुण इत्थे सुपने नू समझना, इस जगत दे विच जो कुछ भी सानू नजर आ रहा है ते सुपना, पर असी उस नू सच समझ करके बैठे हां। हुण ए सच समझ के बैठे हां और इसी करके असी दुखी हां। गुरु साहब कहंदे ने फिर उसनु दुख नहीं लगता। दुख किसनु नहीं लगता? हुण सपने दे अंदर सानू कोई राजपाट मिलिया, कोई एक्सीडेंट हो गया, कोई तीर साडी छाती लग गया, बड़े तड़फ रहे हैं, खून निकल रहा है। हुण ए दुख सानू बर्दाश्त नहीं हो रहा, और अगर असी इस दुख तो बचना चाहते हैं तो सपना टूट जाए यानी कि सपने तो निकल जाइए तो दुख दूर हो जाएगा। क्यों? क्योंकि वह तो सपना सी ना, सपने का दुख है और उठदिया ही दूर हो जाएगा। उस तरीके दे नाल इस दुख दे विच स्पष्ट है कि जड़ी जीवात्मा जगत दे विच जाग गई। इस वक्त असी अखा दे नाल तो जाग रहे हैं, पर रूहानियत तौर पर गुरु साहब उपदेश कर रहे हैं कि सारे ही सुते बैठे हैं। ब्रह्म मुहूर्त हो चुका है, मनुखा जन्म मिल चुका है, पर असी सारे सुते बैठे हैं, और सुते जड़े ने वह दुख दे भागीदार ने। इस जगत भी जो कुछ भी हो रहा, कोई साज वस्तु मिल रही है, कोई दूर जा रही है, संबंध मिल रहे ने, संबंध बिछड़ रहे, संयोग वियोग दो कार चलावे लेखे आवे भाग, यानी कि लेखे अनुसार संयोग और वियोग की कार व्यवहार संसार का चल रहा है, मिल रहे और विछड़न का दुख जड़ा सानू मिल रहा है ना। अगर असी इस दुख तो बचना चाहते हैं तो गुरु साहब कहते सपने का दुख नहीं, इस सपने नू तोड़ लै, यानी कि इस रुचि नू तोड़ लै, उस परमात्मा दे नाल रुचि पैदा कर लै और सपना तेरा टूट जाएगा और तू इस दुख तो बच जाएगा।
सर्व निदान राखे जनिमा ताकि संग किल विख दुख जा।
उस दी संगत किल विख दी संगत दे नाल पाप कट्टे जांदे ने। किदी संगत दे नाल? जिस दे अंदर उस परमात्मा ने निदान रखते। निदान यानी खजाने। खजाने केड़े रखते? जड़ वस्तु और संबंधा दे खजाने दी गल ही कीती जा रही। नाम निदान है, नाम नू निदान किया है, यानी कि अमृत अमृत नाम निदान है। अमृत किथे है? नाम दे विच। नाम दे खजाना, नौ निद अमृत प्रभ का नाम, नौ निधियां और अठारह सिद्धियां, यह खजाने किथे ने? नाम दे अंदर ने। नाम केड़ा? कोई लफज नहीं जिन्हों असी सवेरे शाम रटी जा रहे हैं, आंख बंद करके आंख खोल कर बाणी पढ़ी जा रहे हैं। बेशक नाम है, पर इस नाम की गल नहीं कर रही। इस दे अंदर वो खजाना नहीं है, इस दे अंदर सिर्फ रस्ता है। ਉਹ ਰਸਤੇ ਤੇ ਚੱਲਣਾ ਜੀਵਾਤਮਾ ਦਾ ਆਪਣਾ ਘਰ ਦਾ ਕੰਮ ਹੈ। ਯਾਨੀ ਕਿ ਜਿਸ ਖਜ਼ਾਨਾ ਰੱਖ ਦਿੱਤਾ ਉਸ ਪਰਮਾਤਮਾ ਨੇ ਜਿਸ ਘੱਟ ਦੇ ਅੰਦਰ, ਉਹ ਹੈ ਉਸ ਪ੍ਰਕਾਸ਼ ਔਰ ਆਵਾਜ਼ ਜਿਸ ਘੱਟ ਦੇ ਅੰਦਰ ਪ੍ਰਗਟ ਹੋ ਗਈ, ਉਸਦੀ ਕਿਲਵਿਖ ਦੀ ਸੰਗਤ ਜਿਹੜੀ ਹੈ ਪਾਪਾਂ ਨੂੰ ਕੱਟ ਦਿੰਦੀ। ਹੁਣ ਕਿਲਵਿਖ ਦੀ ਸੰਗਤ ਕਿਹੜੀ ਹੈ? ਸਤਿਗੁਰਾਂ ਦਾ ਅਸੀਂ ਸਤਸੰਗ ਸੁਣਦੇ ਹਾਂ, ਸਤਿਗੁਰੂ ਹਾਜ਼ਰ ਹੁੰਦੇ ਨੇ, ਪਰ ਅੱਜ ਤੱਕ ਤੇ ਘੰਟੇ ਹੀ ਸਤਸੰਗ ਸੁਣਨ ਦੇ ਬਾਅਦ ਵੀ ਸਾਡੇ ਤਾਂ ਭਾਵ ਕੱਟੇ ਨਹੀਂ ਗਏ, ਸਾਡੇ ਤਾਂ ਜਨਮ ਵੀ ਪੱਕੇ ਹੋ ਰਹੇ ਨੇ, ਫਿਰ ਬਾਣੀ ਕਿਆ ਕਹਿ ਰਹੀ? ਝੂਠ ਕਹਿ ਰਹੀ ਹੈ। ਝੂਠਾ ਉਹ ਜੋ ਨਾ ਵਿਚਾਰੇ, ਬਾਕੀ ਬਾਣੀ ਝੂਠ ਨਹੀਂ ਕਹਿੰਦੀ। ਫਿਰ ਕਿਹੜੀ ਸੰਗਤ? ਅੰਤਰ ਦੀ ਸੰਗਤ, ਜਿਹਨੇ ਇੱਕ ਘੜੀ ਦੀ ਵੀ ਸੰਗਤ ਪਾਰ ਬ੍ਰਹਮ ਦੇ ਪੂਰਨ ਸਤਿਗੁਰ ਦੇ ਸ਼ਬਦ ਰੂਪ ਦੀ ਸੰਗਤ ਕਰ ਲਈ ਨਾ, ਨਿਮਕ ਘੜੀ ਸਿਮਰਤ ਜਿਤ ਛੁਟੇ। ਯਾਨੀ ਕਿ ਨਿਮਕ ਘੜੀ ਦਾ ਸਿਮਰਨ ਕਿਹੜਾ? ਉਹ ਸ਼ਬਦ ਜਿਹੜਾ ਸਤਿਗੁਰੂ ਪਾਰ ਬ੍ਰਹਮ ਦੇ ਵਿੱਚ ਪ੍ਰਦਰਸ਼ਿਤ ਕਰਦੇ ਨੇ। ਉੱਥੇ ਜਾ ਕਰਕੇ ਜੀਵਾਤਮਾ ਨੂੰ ਪਤਾ ਚੱਲਦਾ ਕਿ ਗੁਰੂ ਯਾਨੀ ਕਿ ਸ਼ਬਦ ਔਰ ਗੁਰੂ ਦੋਨੋਂ ਇੱਕ ਹੀ ਚੀਜ਼ ਨੇ। ਉਹ ਸਾਰੇ ਚੱਕਰਾਂ ਚੋਂ ਯਾਨੀ ਕਿ ਲਿੰਗ ਭੇਦ ਚੋਂ ਨਿਕਲ ਜਾਂਦਾ, ਤਿੰਨੋਂ ਆਵਰਣਾਂ ਚੋਂ ਨਿਕਲ ਜਾਂਦਾ, ਸਿਰਫ ਪ੍ਰਕਾਸ਼ ਔਰ ਆਵਾਜ਼ ਹੀ ਰਹਿ ਜਾਂਦੀ ਹੈ, ਔਰ ਉਹੀ ਪਰਮਾਤਮਾ ਦਾ ਗੁਣ ਹੈ, ਉਹੀ ਗੁਰੂ ਹੈ, ਔਰ ਉਹੀ ਇਹ ਜੀਵਾਤਮਾ ਹੈ। ਸਾਰਿਆਂ ਨੇ ਮਿਲ ਕਰਕੇ ਸਾਰਾ ਪਰਿਵਾਰ ਇਕੱਠਾ ਹੋ ਕਰਕੇ ਇੱਕ ਹੋ ਜਾਂਦਾ। ਯਾਨੀ ਕਿ ਉਸ ਸੰਗਤ ਦੀ ਗੱਲ ਕੀਤੀ ਗਈ ਹੈ ਕਿ ਨਿਮਕ ਸਿੰਬਤ ਯਾਨੀ ਕਿ ਕਿਲ ਵਕ ਦੀ ਸੰਗਤ ਜਿਹੜੀ ਹੈ, ਉਸ ਜਨ ਦੀ ਇਹ ਜੀਵਾਤਮਾ ਦੇ ਸਾਰੇ ਜਨਮ ਮਰਨ ਦੇ ਪਾਪ ਜਿਹੜੇ ਨੇ ਉਹ ਮੈਲ ਨੂੰ ਧੋ ਦਿੰਦੀ ਹੈ।
ਜਨ ਕੀ ਮਹਿਮਾ ਕਥੀ ਨਾ ਜਾਈ ਪਾਰ ਬ੍ਰਹਮ ਜਨ ਰਿਆ ਸਮਾਈ।
ਜਨ ਕੀ ਮਹਿਮਾ ਕਥੀ ਨਾ ਜਾਈ ਪਾਰ ਬ੍ਰਹਮ ਜਨ ਰਿਆ ਸਮਾਈ। ਗੁਰੂ ਸਾਹਿਬ ਸਪਸ਼ਟ ਕਰਦੇ ਨੇ ਉਸ ਜਨ ਦੇ ਅੰਦਰ ਉਹ ਪਰਮਾਤਮਾ ਪਾਰ ਬ੍ਰਹਮ ਈਸ਼ਵਰ ਸਤਿਗੁਰ ਪ੍ਰਗਟ ਹੋ ਚੁੱਕਾ। ਜਿਸ ਘੱਟ ਦੇ ਅੰਦਰ ਅਸੀਂ ਘੱਟ ਦੇ ਵਿੱਚ ਫਸ ਗਏ, ਉਹਨਾਂ ਦੇ ਆਕਾਰ ਦੀ ਤਸਵੀਰ ਲਿਆਏ, ਧੂਪ ਬੱਤੀ ਦੇਤੀ, ਮੂਰਖ ਦੇ ਮੂਰਖ ਹੀ ਰਹਿ ਗਏ। ਉਸ ਪ੍ਰਕਾਸ਼ ਨੂੰ ਪ੍ਰਾਪਤ ਕਰਨ ਵਾਸਤੇ ਉਸ ਪ੍ਰਕਾਸ਼ ਨੇ ਉਹ ਰੂਪ ਲਿਆ। ਉਸ ਘੱਟ ਦੇ ਵਿੱਚ ਆ ਕਰਕੇ ਉਸਨੇ ਦੱਸਿਆ ਕਿ ਮੈਂ ਕਿਆ ਹਾਂ, ਯਾਨੀ ਕਿ ਨਾਮ ਕਿਆ ਹੈ, ਪ੍ਰਕਾਸ਼ ਔਰ ਆਵਾਜ਼ ਹੈ, ਉਸ ਨੂੰ ਪ੍ਰਾਪਤ ਕਰਨਾ ਹੈ। ਤੇ ਗੁਰੂ ਸਾਹਿਬ ਕਹਿੰਦੇ ਨੇ ਕਿ ਜਿਸ ਘੱਟ ਦੇ ਅੰਦਰ ਇਹ ਪ੍ਰਗਟ ਹੋ ਗਿਆ, ਉਸਦੀ ਮਹਿਮਾ ਗਾਈ ਨਹੀਂ ਜਾ ਸਕਦੀ। ਯਾਨੀ ਕਿ ਮਹਿਮਾ ਕਿਹਦੀ ਗਾਈ ਜਾ ਸਕਦੀ ਹੈ? ਜਿਹੜੀ ਮਨ, ਬੁੱਧੀ ਔਰ ਇੰਦਰੀਆਂ ਤੱਕ ਸੀਮਿਤ ਹੈ, ਔਰ ਸੀਮਿਤ ਵਸਤੂ ਹੀ ਸੀਮਤ ਦੇ ਗੁਣ ਗਾ ਸਕਦੀ ਹੈ। ਅਪਾਰ ਜਾਂ ਅਸੀਮ ਦੇ ਗੁਣ ਸੀਮਿਤ ਦੇ ਨਾਲ ਕਿਸ ਤਰੀਕੇ ਦੇ ਨਾਲ ਗਾਏ ਜਾ ਸਕਦੇ ਨੇ? ਯਾਨੀ ਕਿ ਜਿਹੜੀ ਜੀਵਾਤਮਾ ਅੰਤਰ ਦੇ ਵਿੱਚ ਦਸਵੇਂ ਦੁਆਰ ਨਹੀਂ ਪਾਰ ਬ੍ਰਹਮ ਦੀ ਗੱਲ ਕੀਤੀ ਗਈ ਹੈ ਕਿ ਪਾਰ ਬ੍ਰਹਮ ਪਹੁੰਚ ਜਾਂਦੀ ਹੈ, ਉਸਦੀ ਮਹਿਮਾ ਫਿਰ ਗਾਈ ਨਹੀਂ ਜਾ ਸਕਦੀ। ਕਿਉਂ? ਕਿਉਂਕਿ ਉਹ ਅਪਾਰ ਹੋ ਜਾਂਦੀ ਹੈ, ਅਲੱਖ ਅਗਮ ਔਰ ਅਨਾਮੀ ਦਾ ਰੂਪ ਹੋ ਕਰਕੇ ਇਹਨਾਂ ਮਨ, ਬੁੱਧੀ ਔਰ ਇੰਦਰੀਆਂ ਦੀ ਸੀਮਾ ਤੋਂ ਪਰੇ ਚਲੀ ਜਾਂਦੀ ਹੈ। ਅਸੀਂ ਚਾਹ ਕਰਕੇ ਵੀ ਇਹਨਾਂ ਲਫ਼ਜ਼ਾਂ ਦੇ ਨਾਲ ਉਸਦੇ ਗੁਣਾਂ ਨੂੰ ਗਾ ਨਹੀਂ ਸਕਦੇ।
ਕਰ ਕਿਰਪਾ ਪ੍ਰਭ ਬਿਨੋ ਸੁਣੀ ਜੇ ਦਾਸ ਕੀ ਧੂੜ ਨਾਨਕ ਕੋ ਦੀਜੇ।
ਦਾਸ ਕੀ ਧੂੜ ਨਾਨਕ ਕੋ ਦੀਜੇ। ਸਾਧ ਸਿੰਘ ਜੀ ਵਿਚਾਰ ਕਰੋ ਇਸ ਦੇ ਵਿੱਚ ਕਿਤਨਾ ਸੁੰਦਰ ਭੇਦ ਰੱਖਿਆ। ਦਾਸ ਕੀ ਧੂੜ ਨਾਨਕ ਕੋ ਦੀਜੀਏ, ਨਾਨਕ ਦੀ ਧੂੜ ਤੇ ਜੜ ਚੇਤਨ ਲੋਕ ਅਨੰਤ ਬ੍ਰਹਮੰਡ ਦੇ ਸਾਰਿਆਂ ਨੂੰ ਜ਼ਰੂਰਤ ਹੈ, ਔਰ ਨਾਨਕ ਦੀ ਧੂੜ ਦੀ ਯਾਚਨਾ ਕਰ ਰਹੇ ਨੇ ਤੇ ਉਪਦੇਸ਼ ਕਰ ਰਹੇ। ਅਸਲ ਦੇ ਵਿੱਚ ਬਾਣੀ ਹੈ ਗੁਰੂ ਅਰਜਨ ਦੇਵ ਪਾਤਸ਼ਾਹ ਦੀ, ਔਰ ਗੁਰੂ ਅਰਜਨ ਦੇਵ ਪਾਤਸ਼ਾਹ ਨਾਨਕ ਲਫ਼ਜ਼ ਦਾ ਇਸਤੇਮਾਲ ਕਰਕੇ ਨਾਨਕ ਨੂੰ ਦੀਨ ਨਹੀਂ ਬਣਾ ਰਹੇ, ਨਾਨਕ ਦੇ ਨਾਮ ਦੇ ਉੱਪਰ ਉਪਦੇਸ਼ ਕੀਤਾ ਜਾ ਰਿਹਾ ਹੈ। ਗੁਰੂ ਅਰਜਨ ਦੇਵ ਪਾਤਸ਼ਾਹ ਇਸ ਸ਼ਬਦ ਦੇ ਵਿੱਚ ਉਪਦੇਸ਼ ਕਰਦੇ ਨੇ ਕਿ ਉਹ ਧੂੜ ਦੀ ਇਤਨੀ ਕੀਮਤ ਹੋ ਜਾਂਦੀ ਹੈ, ਯਾਨੀ ਕਿ ਪਾਰ ਬ੍ਰਹਮ ਔਰ ਈਸ਼ਵਰੀ ਉਸਦਾ ਰੂਪ ਹੋ ਜਾਂਦਾ। ਉਹ ਦਾਸ ਜਿਹੜਾ ਅੰਤਰ ਦੇ ਵਿੱਚ ਉਸ ਪ੍ਰਕਾਸ਼ ਨੂੰ ਪ੍ਰਾਪਤ ਕਰਕੇ ਉਸਦਾ ਰੂਪ ਹੋ ਜਾਂਦਾ, ਤੇ ਉਸਦੀ ਧੂੜ ਜਿਹੜੀ ਹੈ ਸਾਰੇ ਜਗਤ ਨੂੰ ਲੋੜ ਹੈ, ਤੇ ਤੂੰ ਵੀ ਉਸ ਧੂੜ ਦੀ ਜਾਚਨਾ ਕਰ, ਨਿਮਾਣਾ ਹੋ ਕਰਕੇ, ਦੀਨ ਹੋ ਕਰਕੇ ਉਸ ਅਕਾਲ ਪੁਰਖ ਦੇ ਅੱਗੇ ਬੇਨਤੀ ਕਰ। ਜਿੱਥੇ ਹੋਰ ਵਸਤੂਆਂ ਦੀ ਬੇਨਤੀ ਕਰਦਾ ਹੈ ਉੱਥੇ ਇਸ ਪਰਮਾਤਮਾ ਦੀ ਇਸ ਧੂੜ ਨੂੰ ਯਾਨੀ ਕਿ ਦਾਸ ਦੀ ਧੂੜ, ਸੰਤ ਸਤਿਗੁਰ ਦੀ ਧੂੜ ਨੂੰ, ਉਹ ਸਾਰੀ ਧੂੜ ਸਾਡੀ ਝੋਲੀਆਂ ਚ ਪਵੇ, ਸਾਡੇ ਮਸਤਕ ਤੇ ਲੱਗੇ, ਇਸ ਦੀ ਯਾਚਨਾ ਕਰੋ। ਅਸੀਂ ਅਰਥ ਕੱਢਦੇ ਹਾਂ ਕਿ ਗੁਰੂ ਨਾਨਕ ਸਾਹਿਬ ਧੂੜ ਨੂੰ ਮੰਗ ਰਹੇ ਨੇ। ਕਿਤਨੇ ਵੱਡੇ ਮੂਰਖ ਆ! ਹੁਣ ਵਿਚਾਰ ਕਰਕੇ ਦੇਖੋ ਸਾਧ ਸੰਗਤ ਜੀ, ਅੰਨਾ ਭਾਂਡੇ ਨਹੀਂ ਤੋੜੇਗਾ ਤੇ ਕਿਆ ਕਰੇਗਾ? ਆਪਾਂ ਸਾਰੇ ਹੀ ਅੰਨੇ ਆ, ਭਾਂਡੇ ਹੀ ਤੋੜਨ ਚ ਲੱਗੇ ਹੋਏ ਆ। ਅੱਖਾਂ ਵਾਲਾ ਕੌਣ ਹੈ? ਉਹ ਸੰਤ ਸਤਿਗੁਰੂ ਹੈ, ਔਰ ਸਤਿਗੁਰੂ ਹੀ ਇਸ ਬਾਣੀ ਦਾ ਅਰਥ ਦੇ ਸਕਦਾ। ਸੱਚਖੰਡ ਦੀ ਬਾਣੀ ਨੂੰ ਇਹਨਾਂ ਤਿੰਨਾਂ ਲੋਕਾਂ ਦੇ ਵਿੱਚ ਕੋਈ ਵੀ ਨਹੀਂ ਦੇ ਸਕਦਾ, ਸਤਸੰਗ ਵਾਲੇ ਆਪ ਹੀ ਦੇਣ, ਤੇ ਤਾਂ ਹੀ ਸਾਨੂੰ ਇਹ ਬਾਣੀ ਸਮਝ ਆ ਸਕਦੀ ਹੈ। ਤੇ ਨਾਨਕ ਦੀ ਧੂੜ ਸਾਰੀ ਜਗਤ ਲੋੜਦੀ ਹੈ, ਔਰ ਇਹ ਦਾਸ ਜਿਹੜਾ ਉਹ ਨਾਨਕ ਦਾ ਹੀ ਰੂਪ ਹੈ, ਉਹ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ। ਅਸੀਂ ਅੰਨੇ ਇਸ ਜਗਤ ਦੇ ਵਿੱਚ ਭਰਮ ਰਹੇ ਹਾਂ ਕਿ ਉਸ ਧੂੜ ਨੂੰ ਪ੍ਰਾਪਤ ਕਰਕੇ ਆਪਣੀ ਇਸ ਜੀਵਾਤਮਾ ਦਾ ਉਧਾਰ ਕਰ ਲਈਏ, ਸਦਾ ਲਈ ਇਸ ਨੂੰ ਅਵਨਾਸ਼ੀ ਬਣਾਉਣ ਦੇ ਕਾਬਿਲ ਬਣਾ ਲਈ।
ਦੁੱਖ ਵਿੱਚ ਜੰਮੇ ਦੁੱਖ ਮਰੇ ਦੁੱਖ ਵਿੱਚ ਕਾਰ ਕਮਾ
ਵਿੱਚ ਜੰਮੇ ਦੁੱਖ ਮਰਿਆ ਦੁੱਖ ਵਿੱਚ ਕਾਰ ਕਮਾਈ। ਹੁਣ ਕਹਿੰਦੇ ਨੇ ਇਸ ਸ਼ਬਦ ਦੇ ਵਿੱਚ ਸਪਸ਼ਟ ਹੈ, ਗੁਰੂ ਅਮਰਦਾਸ ਜੀ ਸਪਸ਼ਟ ਕਰ ਰਹੇ ਨੇ ਕਿ ਜਿਹੜੇ ਇਸ ਨਾਮ ਤੋਂ ਦੂਰ ਨੇ, ਜਿਹੜੇ ਇਸ ਧੂੜ ਨੂੰ ਪ੍ਰਾਪਤ ਨਹੀਂ ਕਰ ਸਕੇ ਜਾਂ ਨਹੀਂ ਕਰਨਾ ਚਾਹੁੰਦੇ, ਉਹਨਾਂ ਨੂੰ ਕੀ ਹੁੰਦਾ, ਉਹਨਾਂ ਦੇ ਨਾਲ ਕੀ ਵਾਪਰਦਾ? ਤੇ ਉਹ ਜੀਵਾਤਮਾ ਜਿਹੜੀ ਹੈ ਦੁੱਖ ਹੈ ਜੰਮੇ ਔਰ ਦੁੱਖ ਵਿੱਚ ਮਰੇ, ਯਾਨੀ ਕਿ ਜਨਮ ਔਰ ਮਰਨ ਦਾ ਦੁੱਖ ਕਿਹੜਾ? ਇੱਕ ਜੀਵਾਤਮਾ ਨੂੰ ਇੱਕ ਪਿੰਜਰੇ ਚੋਂ ਕੱਢ ਕੇ ਦੂਏ ਪਿੰਜਰੇ ਚ ਪਾਇਆ ਜਾਂਦਾ, ਦੂਏ ਚੋਂ ਤੀਸਰੇ ਚ ਪਾਇਆ ਜਾਂਦਾ। ਪਿੰਜਰਾ ਕੀ ਹੈ? ਇਹ ਮੌਤ ਦਾ ਪਿੰਜਰਾ, ਇਹ ਨਿਸ਼ਚਿਤ ਸੀਮਾ ਤੱਕ ਪਿੰਜਰਾ ਸਾਨੂੰ ਮਿਲਦਾ। ਮਨ ਦਾ ਪਿੰਜਰਾ, ਤਨ ਦਾ ਪਿੰਜਰਾ ਹਰ ਜੀਵਾਤਮਾ ਦੇ ਨਾਲ ਲੱਗਿਆ ਔਰ ਇਹਦੇ ਵਿੱਚੋਂ ਬਾਰ ਬਾਰ ਕੱਢਣਾ ਔਰ ਬਾਰ ਬਾਰ ਦੂਸਰੇ ਪਿੰਜ ਵਿੱਚ ਪਾਉਣਾ, ਇਹ ਹੈ ਉਹਨਾਂ ਜੀਵਾਤਮਾ ਦਾ ਅਸਰ ਜਿਹੜੀ ਇਸ ਚਰਨ ਧੂੜ ਨੂੰ ਪ੍ਰਾਪਤ ਨਹੀਂ ਕਰਦੀਆਂ।
ਗਰਭ ਜੋਨੀ ਵਿੱਚ ਕਦੇ ਨਾ ਨਿਕਲੇ ਬਿਸਟਾ ਮੈਂ ਸਮਾਏ,
ਗਰਭ ਜੋਨੀ ਵਿੱਚ ਕਦੇ ਨਾ ਨਿਕਲੇ ਬਿਸਟਾ ਮੈਂ ਸਮਾਏ। ਬਿਸਟਾ ਹੈ ਗੰਦਗੀ। ਹੁਣ ਬਿਸਟਾ ਕਿਹੜੀ ਗੰਦਗੀ ਹੈ? ਇਹ ਜਗਤ ਨੂੰ ਗੁਰੂ ਸਾਹਿਬ ਬਿਸਟਾ ਕਹਿ ਰਹੇ ਨੇ ਕਿ ਗੰਦ ਹੈ। ਗੰਦ ਕਿਉਂ ਹੈ? ਕਿਉਂਕਿ ਇਹ ਖਤਮ ਹੋ ਜਾਣਾ, ਇਸ ਕਰਕੇ ਇਸ ਨੂੰ ਕੂੜ ਜਾਂ ਬਿਸਟਾ ਕਹਿ ਰਹੇ ਨੇ। ਹੁਣ ਇਸ ਬਿਸਟਾ ਨੂੰ ਵਿਚਾਰ ਕਰਕੇ ਦੇਖੋ, ਆਪਣੇ ਘਰ ਦੇ ਵਿੱਚ ਅਸੀਂ ਜਦੋਂ ਝਾੜੂ ਲਾ ਕੇ ਕੂੜਾ ਇਕੱਠਾ ਕਰਦੇ ਹਾਂ, ਸਬਜ਼ੀਆਂ ਨੂੰ ਫਰੂਟਾਂ ਨੂੰ ਕੱਟਦੇ ਹਾਂ, ਜਿਹੜਾ ਗੰਦ ਨਿਕਲਦਾ ਹੈ ਉਸ ਨੂੰ ਅਸੀਂ ਵਗਾ ਕੇ ਬਾਹਰ ਸੁੱਟਦੇ ਹਾਂ। ਪਰ ਇਸ ਜਗਤ ਦੇ ਵਿੱਚ ਜਗਤ ਨੂੰ ਹੀ ਗੁਰੂ ਸਾਹਿਬ ਕੂੜਾ ਕਹਿ ਰਹੇ ਨੇ, ਗੰਦ ਕਹਿ ਰਹੇ ਨੇ, ਅਸੀਂ ਇਹਨਾਂ ਨੂੰ ਛਾਤੀ ਦੇ ਨਾਲ ਲਗਾਉਂਦੇ ਹਾਂ। ਧੀਆਂ ਪੁੱਤਰਾਂ ਦੇ ਨਾਲ ਸਾਡਾ ਕਿਤਨੀ ਮਮਤਾ ਹੈ, ਕਿਤਨਾ ਪਿਆਰ ਹੈ, ਅਸੀਂ ਉਹਨਾਂ ਨੂੰ ਛਾਤੀ ਦੇ ਨਾਲ ਲਗਾ ਕਰਕੇ ਰੱਖਦੇ ਹਾਂ। ਬੱਚੇ ਦਾ ਸਰੀਰ ਜਰਾ ਕੋਈ ਤਪਦਾ ਤੇ ਸਾਰੀ ਰਾਤ ਉਹਦੇ ਸਹਾਰੇ ਬੈਠ ਕੇ ਜਾਗ ਕੇ ਹੀ ਕੱਟ ਦਿੰਦੇ ਹਾਂ। ਬੜਾ ਦੁੱਖ ਲੱਗਦਾ ਸਾਨੂੰ, ਮਮਤਾ ਹੈ, ਅਸੀਂ ਛੋੜ ਨਹੀਂ ਸਕਦੇ। ਯਾਨੀ ਕਿ ਇਹ ਸਾਰੀ ਵਿਸ਼ਠਾ ਜਿਹੜੀ ਹੈ ਅਸੀਂ ਛਾਤੀ ਨਾਲ ਲਗਾਈ ਹੈ, ਇਹਨਾਂ ਨੂੰ ਚੱਟ ਰਹੇ ਹਾਂ। ਚੱਟਦੇ ਹੋਏ ਮਾਂ ਬੱਚੇ ਨੂੰ ਕਿਸ ਤਰੀਕੇ ਨਾਲ ਚੱਟ ਚੱਟ ਕੇ ਪਾਲਦੀ ਹੈ? ਯਾਨੀ ਕਿ ਵਿਸ਼ਠਾ ਨੂੰ ਚੱਟ ਰਹੇ ਹਾਂ। ਤੇ ਗੁਰੂ ਸਾਹਿਬ ਕਹਿੰਦੇ ਨੇ ਵਿਸ਼ਠਾ ਮੈਂ ਸਮਾਈ, ਵਿਸ਼ਠਾ ਦੇ ਵਿੱਚ ਹੀ ਸਮਾਏਗਾ। ਕਿਉਂ? ਕਿਉਂਕਿ ਇਸ ਦੇ ਨਾਲ ਤੇਰੇ ਜਨਮ ਪੱਕੇ ਹੋ ਰਹੇ ਨੇ। ਅੱਜ ਉਹ ਤੇਰੇ ਕੋਲ ਪਰਵਰਿਸ਼ ਕਰਾ ਰਹੇ ਨੇ, ਕੱਲ ਤੂੰ ਇਹਨਾਂ ਦੀ ਪਰਵਰਿਸ਼ ਕਰਨ ਵਾਸਤੇ ਪੈਦਾ ਹੋਏਗਾ। ਯਾਨੀ ਕਿ ਇਹ ਸਿਲਸਿਲਾ ਅਨੰਤ ਕਾਲ ਤੋਂ ਚੱਲਿਆ ਆ ਰਿਹਾ। ਕਦੀ ਉਹ ਸਾਡੀ ਸੇਵਾ ਕਰ ਰਹੇ ਨੇ, ਕਦੀ ਅਸੀਂ ਇਹਨਾਂ ਦੀ ਸੇਵਾ ਕਰ ਰਹੇ ਹਾਂ, ਪਰ ਅਸੀਂ ਚਰਨ ਧੂੜ ਨੂੰ ਪ੍ਰਾਪਤ ਕਰਨ ਦੇ ਕਾਬਿਲ ਨਹੀਂ ਬਣ ਸਕੇ, ਨਾ ਉਹਦੇ ਪ੍ਰਤੀ ਸਾਡੀ ਰੁਚੀ ਹੈ। ਤੇ ਇਹ ਜੀਵਾਤਮਾ ਦਾ ਅਸਰ ਕੀ ਹੋਏਗਾ? ਆਵਾਗਮਨ, ਯਾਨੀ ਕਿ ਬਿਸਟਾ ਦੇ ਵਿੱਚ ਹੀ ਉਸਦਾ ਪੈਦਾ ਹੋਏਗੀ, ਉਸੀ ਦੇ ਵਿੱਚ ਹੀ ਉਹ ਸਮਾਏਗੀ।
ਤ੍ਰਿਗ ਤ੍ਰਿਗ ਮਨ ਮੁਖ ਜਨਮ ਗਵਾਇਆ,
ਤ੍ਰਿਗ ਤ੍ਰਿਗ ਮਨੁੱਖ ਜਨਮ ਗਵਾਇਆ। ਤ੍ਰਿਗ ਕਹਿੰਦੇ ਨੇ 1000 ਲਾਨਤ, ਯਾਨੀ ਕਿ 1000 ਲਾਨਤ, ਦੋ ਵਾਰੀ ਤ੍ਰਿਗ, 2000 ਲਾਨਤਾਂ ਭੇਜ ਰਹੇ ਨੇ ਉਹਨ ਮਨੁੱਖੇ ਜਨਮ ਦੀ ਜੀਵਾਤਮਾ ਵਾਸਤੇ। ਸਤਿਗੁਰੂ ਉਹਨਾਂ ਦੀ ਝੋਲੀਆਂ ਦੀ ਤਕਸੀਮ ਕਰ ਰਹੇ ਨੇ ਜਿਨ੍ਹਾਂ ਨੇ ਆਪਣੇ ਜਨਮ ਨੂੰ ਗਵਾ ਲਿਆ ਮਨਮੁਖੀ ਰੂਪ ਵਿੱਚ। ਯਾਨੀ ਕਿ ਮਨ ਦੇ ਹੁਕਮ ਦੇ ਵਿੱਚ ਆ ਕਰਕੇ ਆਪਣੇ ਜਨਮ ਨੂੰ ਗਵਾਇਆ। ਮਨ ਦੇ ਹੁਕਮ ਵਿੱਚ ਕਿਸ ਤਰੀਕੇ ਦੇ ਨਾਲ? ਮਨ ਦੇ ਹੁਕਮ ਵਿੱਚ ਸੰਸਾਰ ਦੇ ਕਾਰ ਵਿਵਹਾਰ ਨੂੰ ਅਪਣਾ ਲਿਆ। ਇਸ ਸੰਸਾਰ ਦੇ ਵਿੱਚ ਜੋ ਕੁਛ ਵੀ ਅਸੀਂ ਕਰ ਰਹੇ ਹਾਂ ਮਨ ਦੇ ਹੁਕਮ ਦੇ ਨਾਲ ਕਰ ਰਹੇ ਹਾਂ, ਔਰ ਜਿਹੜੀ ਪ੍ਰਾਣ ਸ਼ਕਤੀ ਸਾਨੂੰ ਮਿਲੀ ਹੈ, ਸਾਂਸਾਂ ਦੀ ਪੂੰਜੀ ਮਿਲੀ ਹੈ, ਉਹ ਅਸੀਂ ਮਨ ਦੇ ਉੱਪਰ, ਮਨ ਕੀ ਹੈ? ਬ੍ਰਹਮ ਦਾ ਰੂਪ ਹੈ, ਬ੍ਰਹਮ ਦਾ ਅੰਸ਼ ਹੈ, ਬ੍ਰਹਮ ਦੇ ਉੱਪਰ ਕੁਰਬਾਨ ਕਰ ਰਹੇ ਹਾਂ। ਜਿਨ੍ਹਾਂ ਨੇ ਆਪਣੀ ਅਸਥੀ ਬ੍ਰਹਮ ਦੇ ਉੱਪਰ ਕੁਰਬਾਨ ਕਰ ਦਿੱਤੀ ਉਹਨਾਂ ਨੇ ਆਪਣਾ ਮਨੁੱਖਾ ਜਨਮ ਜਿਹੜਾ ਗਵਾ ਲਿਆ। ਤੇ ਗੁਰੂ ਸਾਹਿਬ ਕਰਦੇ ਨੇ ਤ੍ਰਿਗ ਹੈ, ਤ੍ਰਿਗ ਯਾਨੀ ਕਿ 2000 ਲਾਨਤ ਹੈ ਜਿਨ੍ਹਾਂ ਨੇ 84 ਲੱਖ ਜਾਮਿਆਂ ਚੋਂ ਨਿਕਲ ਕਰਕੇ ਇਸ ਮਨੁੱਖੇ ਜਨਮ ਨੂੰ ਵੀ ਹੱਥੋਂ ਗਵਾ ਲਿਆ। ਆਪਾਂ ਸਾਰੇ ਜੁਆਰੀ ਹਾਂ, ਹਰ ਜਦੋਂ ਵੀ ਸਾਨੂੰ ਮਨੁੱਖਾ ਜਨਮ ਮਿਲਦਾ ਅਸੀਂ ਇਸ ਨੂੰ ਜੂਏ ਤੇ ਦਾਵ ਤੇ ਲਗਾ ਦਿੰਦੇ ਹਾਂ, ਯਾਨੀ ਕਿ ਬ੍ਰਹਮ ਨੂੰ ਭੇਟ ਕਰ ਦਿੰਦੇ ਹਾਂ। ਸਮਝੀ ਬੈਠੇ ਹਾਂ ਕਿ ਅਸੀਂ ਵੈਕੁੰਠ ਜਾਵਾਂਗੇ, ਮੁਕਤੀ ਪ੍ਰਾਪਤ ਕਰਾਂਗੇ, ਪਰ ਮਰਨ ਦੇ ਬਾਅਦ ਫਿਰ